ਕਰਤ ਗਿਆਨ ਮਾਨਕ ਭਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦੋਂ ਕਰੇ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਦਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਬਰਤਾਰ ਹੋਵੇ ਸ਼ਿਵ ਤੁਰਕ ਸਾਮਦੀ ਨੂਰ ਅਰ ਸੋਹੋਂ ਕੁਰ ਸੋਹੋਂ ਚਟੀਐ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਪੱਟੀ ਕੇ ਦੋਏ ਚੌਧਰੀ ਢਿੱਲੋਂ ਲਾਲ ਲੰਗਾਹ ਕਰੀ ਆਣ ਕਰ ਬੰਦਨਾ ਸ੍ਰੀ ਗੁਰ ਅਰਜਨ ਪਾਹੇ ਪੱਟੀ ਕੇ ਦੋਏ ਚੌਧਰੀ ਢਿੱਲੋਂ ਲਾਲ ਲੰਗਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਮਾਈ ਭਾਈ ਜੋ ਵੀ ਸ਼ਾਮਾਂ ਦੇ ਵਕਤ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਅੰਦਰ ਹਾਜ਼ਰ ਹੋਏ ਹੋ ਉਧਰ ਦੀ ਬਾਣੀ ਦਾ ਜਾਪ ਹੋਇਆ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਵਿੱਚ ਚਰਨ ਪਰਸਨ ਵਾਲੇ ਸਰਬੱਤ ਮਾਈ ਭਾਈ ਨੇ ਅਰਦਾਸ ਵੀ ਸ਼ਾਮਿਲ ਹੋ ਕੇ ਸਤਿਗੁਰਾਂ ਦਾ ਪਾਵਨ ਅੰਮ੍ਰਿਤ ਵਚਨ ਮੁਖਵਾਕ ਰੂਪ ਦੇ ਅੰਦਰ ਸੁਣਿਆ ਹੈ। ਉਸ ਤੋਂ ਉਪਰੰਤ ਜੋ ਇਤਿਹਾਸ ਦੀ ਕਥਾ ਵਾਸਤੇ ਸਮਾਂ ਨਿਯਤ ਕੀਤਾ ਹੋਇਆ ਉਸਦੇ ਅਨੁਸਾਰ ਆਓ ਸਤਿਗੁਰੂ ਜੀ ਦੀ ਜਿੱਥੇ ਅੰਮ੍ਰਿਤਮਈ ਬਾਣੀ ਦਾ ਲਾਭ ਪ੍ਰਾਪਤ ਕੀਤਾ ਹੈ ਨਿਤਨੇਮ ਰੂਪ ਦੇ ਅੰਦਰ ਉੱਥੇ ਇਤਿਹਾਸ ਦੀ ਕਥਾ ਜੋ ਲੜੀਵਾਰ ਚੱਲ ਰਹੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਜੀਵਨ ਦੇ ਅੰਦਰ ਵਿਸ਼ੇਸ਼ ਕਰਕੇ ਕੁਝ ਗੁਰਸਿੱਖਾਂ ਦੀਆਂ ਕਥਾਵਾਂ ਹਨ ਜਿੱਥੇ ਪਰਮੇਸ਼ੁਰ ਦੀ ਮਹਿਮਾ ਹੈ ਉੱਥੇ ਪਰਮੇਸ਼ੁਰ ਦਾ ਨਾਮ ਜਪਣ ਵਾਲੇ ਸਤਿਪੁਰਸ਼ਾਂ ਦੀ ਵੀ ਮਹਿਮਾ ਹੈ। ਜਿਵੇਂ ਪਰਮੇਸ਼ੁਰ ਦੀ ਮਹਿਮਾ ਤੋਂ ਪੁੰਨ ਪੈਦਾ ਹੁੰਦੇ ਨੇ ਅਨੰਤ ਪ੍ਰਕਾਰ ਦੇ ਪਦਾਰਥ ਪ੍ਰਾਪਤ ਹੁੰਦੇ ਹਨ ਇਸੇ ਤਰ੍ਹਾਂ ਭਾਈ ਸਤਿਪੁਰਸ਼ਾਂ ਦੀ ਮਹਿਮਾ ਦੇ ਵਿੱਚ ਵੀ ਪਰਮੇਸ਼ੁਰ ਦੀ ਪ੍ਰਸੰਨਤਾ ਹੈ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਇਸੇ ਤਰ੍ਹਾਂ ਜੇ ਗੁਰੂ ਦੀ ਮਹਿਮਾ ਹੈ ਤਾਂ ਗੁਰਸਿੱਖਾਂ ਦੀ ਮਹਿਮਾ ਵੀ ਜੋ ਗੁਰੂ ਸਾਹਿਬ ਦੀ ਮਹਿਮਾ ਦਾ ਫਲ ਹੈ ਉਹੀ ਭਾਈ ਗੁਰਸਿੱਖਾਂ ਦੀ ਮਹਿਮਾ ਦਾ ਵੀ ਫਲ ਜੇ ਰੱਬ ਦੀ ਨਿੰਦਾ ਦਾ ਪਾਪ ਲੱਗਦਾ ਹੈ ਰੱਬ ਦੇ ਪਿਆਰਿਆਂ ਦੀ ਨਿੰਦਾ ਦਾ ਵੀ ਪਾਪ ਲੱਗਦਾ ਜੇ ਗੁਰੂ ਦੀ ਨਿੰਦਾ ਦਾ ਪਾਪ ਹੈ ਤਾਂ ਗੁਰਸਿੱਖਾਂ ਦੀ ਨਿੰਦਾ ਦਾ ਵੀ ਪਾਪ ਹੈ ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆ ਗੁਰੂ ਦੀ ਖੁਸ਼ੀ ਵਾਸਤੇ ਅਸੀਂ ਜਿੱਥੇ ਗੁਰੂ ਦਾ ਸਤਿਕਾਰ ਕਰਦੇ ਹਾਂ ਉੱਥੇ ਭਾਈ ਗੁਰਸਿੱਖਾਂ ਦਾ ਸਤਿਕਾਰ ਵੀ ਕਰਨਾ ਗੁਰਮਤਿ ਦੇ ਅਨੁਸਾਰ ਹੈ ਇੱਕ ਦੂਜੇ ਦਾ ਸਤਿਕਾਰ ਕਰੀਏ ਇੱਕ ਦੂਜੇ ਨੂੰ ਗੁਰੂ ਦਾ ਸਰੂਪ ਜਾਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚੇਤੇ ਕਰੀਏ, ਦੁਆਪਣ ਨਾ ਰਹੇ ਗੁਰੂ ਦੇ ਸੇ ਦੋਨਾਂ ਨੂੰ। ਪਰ ਅਜਿਹੇ ਦੋ ਗੁਰਸਿੱਖਾਂ ਦੇ ਮਿਲਾਪ ਵਿੱਚ ਗੁਰੂ ਆਪ ਹੀ ਹਾਜ਼ਰ ਹੁੰਦਾ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਦੇ ਵਿੱਚ ਇਤਿਹਾਸ ਦੇ ਪੰਨਿਆਂ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਸ ਦੂਜੀ ਵਿੱਚ 55ਵਾਂ ਅੰਸ਼ ਹੈ। ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ, ਅੰਸ਼ ਨਾਮ ਕਿਰਨ ਦਾ ਹੁੰਦਾ ਹੈ, ਰਾਸ ਨਾਮ ਸੰਸਕ੍ਰਿਤ ਦੇ ਅੰਦਰ ਰਸਤੇ ਦਾ ਹੈ। ਸੂਰਜ ਦੇ ਧਰਤੀ ਤੇ ਚਾਨਣਾ ਪਹੁੰਚਣ ਦੇ ਆਕਾਸ਼ ਵਾਲੇ ਪਾਸੇ ਤੋਂ ਧਰਤੀ ਤੇ 12 ਰਸਤੇ ਬਣੇ ਹੋਏ ਹਨ। ਉਹਨਾਂ 12 ਰਸਤਿਆਂ ਨੂੰ 12 ਰਾਸਾਂ ਕਿਹਾ ਜਾਂਦਾ ਹੈ। ਇਸ ਗ੍ਰੰਥ ਦਾ ਅਲੰਕਾਰ ਸੂਰਜ ਦੇ ਨਾਲ ਹੋਣ ਕਰਕੇ ਇਹ ਪ੍ਰਕਿਰਤੀ ਦਾ ਸੂਰਜ ਹੈ, ਇਹ ਸਤਿਗੁਰਾਂ ਦੇ ਜਸ ਦਾ, ਜੋ ਸਤਿਗੁਰਾਂ ਦਾ ਪ੍ਰਤਾਪ ਸੰਸਾਰ ਵਿੱਚ ਫੈਲਿਆ। ਇਸ ਗ੍ਰੰਥ ਦਾ ਨਾਂ ਸੂਰਜ ਦੇ ਪ੍ਰਕਰਨ ਅਨੁਸਾਰ, ਜਿਵੇਂ ਸੂਰਜ ਦੀਆਂ 12 ਰਸਾਂ ਹਨ, ਸੂਰਜ ਦੁਆਰਾ 6 ਰੁੱਤਾਂ ਪੈਦਾ ਹੁੰਦੀਆਂ ਹਨ। ਇਹ ਦੋ ਉਤਰੈਣ ਤੇ ਦਖਣੈਣ ਪੱਖ ਹਨ ਤੇ ਇਸੇ ਪ੍ਰਕਾਰ ਇਸ ਗ੍ਰੰਥ ਨੂੰ ਸੂਰਜ ਦੇ ਨਾਲ ਤੁਲਨਾ ਦੇ ਕੇ ਜਿੱਥੇ ਸੂਰਜ ਸ਼ਬਦ ਵਰਤਿਆ, ਇੱਥੇ ਨਾਲ ਕਿਹਾ ਗੁਰ ਪ੍ਰਤਾਪ ਸੂਰਿਆ ਗ੍ਰੰਥ, ਉਹ ਗ੍ਰੰਥ ਜਿਸ ਵਿੱਚ ਗੁਰੂ ਦੇ ਪ੍ਰਤਾਪ ਦਾ ਸੂਰਜ ਵਰਗਾ ਚਾਨਣਾ, ਇਹ ਜਿਵੇਂ ਸੂਰਜ ਦੀ ਜਿਹੜੀ ਕਿਰਨ ਹੈ ਉਹਨੂੰ ਸੰਸਕ੍ਰਿਤ ਚ ਅੰਸੂ ਕਹਿੰਦੇ। ਇਹ ਗ੍ਰੰਥ ਦਾ ਨਾਮ ਸੂਰਜ ਹੋਣ ਕਰਕੇ ਅਧਿਆਵਾਂ ਦਾ ਨਾਮ ਅੰਸੂ ਹੈ। ਤੋ ਆਓ, ਜਿਸ ਪ੍ਰਕਾਰ 55ਵਾਂ ਅੰਸੂ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਦੇ ਅੰਦਰ, ਜਿਸ ਪ੍ਰਕਾਰ ਗੁਰਸਿੱਖਾਂ ਦੇ ਪ੍ਰਸੰਗ ਆ ਰਹੇ ਹਨ, ਪਿੱਛੇ ਆਪ ਜੀ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ, ਕਿਉਂਕਿ ਦਾਸ ਨੂੰ ਅਜੇ ਵੀ ਨਹੀਂ ਪਤਾ ਵੀ ਕਿਹੜੇ ਗਿਆਨੀ ਸਿੰਘ ਸਾਹਿਬਾਨ ਕਥਾ ਕਰਦੇ ਸਨ, ਮੈਂ ਉਹਨਾਂ ਦਾ ਨਾਂ ਲੈਂਦਾ ਸਤਿਕਾਰ ਦੇ ਨਾਲ। ਗਿਆਨੀ ਸ਼ੀਸ਼ਨ ਸਿੰਘ ਜੀ ਜਿਨ੍ਹਾਂ ਨੇ ਕਿਰਪਾ ਕੀਤੀ, ਭਾਈ ਸਾਹਿਬ ਹੋਰਾਂ ਦੇ ਦਰਸ਼ਨ ਹੋ ਰਹੇ ਨੇ, ਦੋਨਾਂ ਭਰਾਵਾਂ ਦੇ ਬੜੀ ਮਹਾਨ ਬਖਸ਼ੇ, ਲੰਮੇ ਦਾੜੇ ਪੂਰੇ ਵਰਲਡ ਦੇ ਜਿਹਨਾਂ ਦੀ ਮਸ਼ਹੂਰੀ ਹੈ, ਤੇ ਦਾੜੀਆਂ ਸੱਚੀਆਂ ਤੇ ਗੁਰਚਰਨੀ ਲਗਨ, ਇਹ ਸਤਿਗੁਰਾਂ ਨੇ ਚਿਹਰੇ ਵੀ ਦੋਨਾਂ ਦੇ ਇੱਕੋ ਜਿਹੇ ਬਖਸ਼ੇ, ਦਾੜੇ ਲੰਮੇ ਵੀ ਇੱਕੋ ਜਿਹੇ ਬਖਸ਼ੇ, ਬਹੁਤ ਦੇਰ ਪਿੱਛੇ ਦੇ ਦਰਸ਼ਨ ਹੋਏ ਹੈ, ਗੁਰੂ ਕਿਰਪਾ ਕਰੇ ਸੰਗਤ ਬਿਰਾਜਮਾਨ। ਸੋ ਆਓ, ਜਿਸ ਪ੍ਰਕਾਰ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਹੈ, ਦਾ ਸ਼ੁਰੂ ਵਿੱਚ ਇਹ ਦੱਸ ਰਿਹਾ ਵੀ ਮੈਂ ਅਜੇ ਲਗਭਗ 18 ਘੰਟੇ ਸਫ਼ਰ ਦੇ ਵਿੱਚੋਂ ਆ ਰਿਹਾ ਸਿੱਧਾ, ਭਾਈ ਸਾਹਿਬ ਦੇ ਘਰ ਵੀ ਨਹੀਂ ਪਹੁੰਚੇ, ਟੈਚੀ ਅਜੇ ਨਾਲ ਹੀ ਬੰਨੇ ਪਏ ਆ ਗੱਡੀ 'ਚ, ਇੰਨਾ ਕੁ ਟਾਈਮ ਵੀ ਅਰਦਾਸ ਦੇ ਵਿੱਚ ਸ਼ਾਮਿਲ ਹੋ ਗਿਆ ਵੀ ਮਹਾਰਾਜ ਨੇ ਸਮੇਂ ਸਿਰ ਪਹੁੰਚਾ ਦਿੱਤੇ। ਇੱਕ ਘੰਟਾ ਜਹਾਜ਼ ਲੇਟ ਸੀ, ਉਹਦੇ ਕਰਕੇ ਥੋੜ੍ਹਾ ਜਿਹਾ ਨਹੀਂ ਤਾਂ ਚਲੋ ਪਹਿਲਾਂ ਪਹੁੰਚਿਆ ਜਾਂਦਾ। ਤੋ ਆਓ, ਗੁਰੂ ਕਿਰਪਾ ਕਰੇ, ਗੁਰੂ ਕਾ ਜਸ। ਸ਼ੁਰੂ ਦੇ ਵਿੱਚ ਮੈਂ ਇੱਕ ਬੇਨਤੀ ਕਰਦਿਆਂ, ਮਹਾਂਪੁਰਖਾਂ ਦੀ ਰਸਨਾ ਤੋਂ ਸੁਣਿਆ ਸੀ, ਕਹਿੰਦੇ ਜਿਹੜਾ ਗੁਰਸਿੱਖ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਾ ਇਤਿਹਾਸ ਹੈ ਜਿਹੜਾ ਪ੍ਰੇਮ ਦੇ ਨਾਲ ਸੁਣਾਉਣ ਵਾਲਾ ਵੀ ਸ਼ਰਧਾਵਾਨ ਹੋਵੇ ਤੇ ਸੁਣਨ ਵਾਲਾ ਵੀ ਸ਼ਰਧਾਵਾਨ ਹੋਵੇ। ਕਹਿੰਦੇ ਸਿੱਖੀ ਦੇ ਵਿੱਚ ਅਚਲ ਹੋ ਜਾਏਗਾ, ਪਰਬਤ ਦੀ ਨਿਆਈ ਡੋਲੇਗਾ ਨਹੀਂ ਕਦੇ ਸਿੱਖੀ। ਗੁਰੂ ਦਾ ਜਸ ਸੁਣਦੇ ਸੁਣਦੇ ਕਲਿਆਣ ਹੋ ਜਾਏਗੀ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਇੱਕ ਕਥਾ ਕੋਈ ਸ਼ਰਧਾ ਧਾਰ ਕੇ ਸਰਵਣ ਕਰ ਲਵੇ। ਅੱਜ ਤਾਂ ਸੌਖੇ ਸਾਧਨ ਬਹੁਤ, ਇਹ ਕਿਸੇ ਨਾਮ ਰਸੀਏ ਦੀ ਰਸਨਾ ਤੋਂ ਹੋਵੇ, ਜਾਪਤਾ ਪੂਰਾ ਕਰਨ ਵਾਲਾ ਨਾ ਹੋਵੇ, ਬੰਦਗੀ ਵਾਲਾ ਹੋਵੇ ਜਿਹੜਾ ਕਥਾ ਕਰਨ ਵਾਲਾ। ਇਹ ਇੱਕ ਕਥਾ ਦੇ ਨਾਲ ਜ਼ਿੰਦਗੀ 'ਚ ਹੋਰ ਕੋਈ ਸਾਧਨ ਕਰਨ ਦੀ ਲੋੜ ਨਹੀਂ, ਸਾਰਿਆਂ ਤੋਂ ਵੱਡਾ ਸਾਧਨ ਮੁਕਤੀ ਦਾ ਕਰ ਲਿਆ ਅਤੇ ਉਹ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ। ਗੁਰਬਾਣੀ ਦੀ ਬਹੁਤ ਵੱਡੀ ਸ਼ਕਤੀ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਅੰਦਰ ਵਿਰਾਜਮਾਨ ਸਿੱਖਾਂ ਦੀ ਕਿਵੇਂ ਕਲਿਆਣ ਕਰ ਰਹੇ ਹਨ। ਗੁਰੂ ਕਿਰਪਾ ਕਰੇ ਜੀ, ਸੁਣਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਪੱਟੀ ਕੇ ਦੋਇ ਚੌਧਰੀ ਢਿੱਲੋ ਲਾਲ ਲੰਘਾਹਾ।
ਚੌਧਰੀ ਭਾਈ ਸਾਹਿਬ ਨੇ ਕਿਹਾ ਵੀ ਪੱਟੀ ਦੇ ਸੀ ਇੱਕ ਲਾਲਾ ਤੇ ਇੱਕ ਲੰਘਾਹਾ। ਜਿਹੜਾ ਸਾਧ ਸਿੰਘ ਲੰਘਾਹਾ ਸੀ ਵੈਸੇ ਝੰਭਾਲਦਾ ਸੀ, ਇਹ ਭਾਈ ਸਾਹਿਬ ਨੇ ਲਿਖਿਆ ਪੱਟੀ ਦਾ ਚੌਧਰੀ, ਗੱਲਾਂ ਦੋਨੇ ਨੇ, ਪਰ ਇਹ ਨਿਵਾਸ ਉੱਥੇ ਦਾ ਰੱਖਦਾ ਸੀ। ਭਾਈ ਸਾਹਿਬ ਦੀ ਜਿਹੜੀ ਬੰਸ ਹੈ ਉਹ ਅੱਗੇ ਚੱਲ ਕੇ ਇਹਨਾਂ ਦੀ ਬੰਸ ਦੇ ਵਿੱਚ ਇਹ ਕਰਮ ਸਿੰਘ ਹਿਸਟੋਰੀਅਨ ਪੈਦਾ ਹੋਇਆ, ਉਹ ਭਾਈ ਸਾਹਿਬ ਦੀ ਬੰਸ ਦਾ ਹੀ ਸੀ। ਉਹ ਤੋਂ ਬਾਅਦ ਫਿਰ ਇੱਧਰ ਪਟਿਆਲੇ ਵਾਲੇ ਇਲਾਕੇ ਦੇ ਵਿੱਚ ਆ ਗਏ ਰਣਵੀਰ ਸਿੰਘ ਢਿੱਲੋਂ, ਜਿਹੜੇ ਤਕਰੀਬਨ 100 ਵਰ੍ਹਿਆਂ ਦੇ ਨੇੜੇ ਤੇੜੇ ਹੋ ਕੇ ਸੰਸਾਰ ਤੋਂ ਗਏ ਹੈ। ਉਹ ਮਿਲਦੇ ਰਹੇ ਦਾਸ ਨੂੰ, ਬਸੀ ਇਹਨਾਂ ਦੀ ਰਹਿਸ਼ ਸੀ। ਉਹ ਦਾਦੇ ਹੀ, ਸਾਡਾ ਖਾਨਦਾਨ ਸਾਰਾ ਪਿੱਛੋਂ ਪੱਟੀ ਤੋਂ ਹੈ। ਸੋ ਇਸ ਪ੍ਰਕਾਰ ਇਹ ਗੁਰੂ ਕੇ ਸਿੱਖ ਇੱਕ ਲੰਗਾਹਾ ਔਰ ਇੱਕ ਲਾਲਾ, ਇਹ ਦੋ ਗੁਰਸਿੱਖਾਂ ਦਾ ਅੱਗੇ ਸੰਖੇਪ ਦੇ ਨਾਲ, ਇਹ ਨਹੀਂ ਹੈ ਵੀ ਬਹੁਤ ਵਿਸਥਾਰ ਨਾਲ ਨਹੀਂ, ਥੋੜ੍ਹੇ ਥੋੜ੍ਹੇ ਸਿੱਖਾਂ ਦੇ ਨਾਂ ਆਉਣਗੇ, ਉਹਨਾਂ ਦੇ ਛੋਟੇ ਛੋਟੇ ਕਰਤੱਵ ਜੈਸੇ ਹੈ, ਇਹ ਦੋਨਾਂ ਦਾ ਜ਼ਿਕਰ ਕੀਤਾ ਹੈ।
ਕਰੀ ਆਣ ਕਰ ਬੰਦਨਾ ਸ੍ਰੀ ਗੁਰੂ ਅਰਜਨ ਪਾਹੇ।
ਇਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਆ ਕੇ ਬੇਨਤੀ ਕੀਤੀ। ਛਾਪੇ ਦੇ ਵਿੱਚ ਸਾਧ ਸਿੰਘ ਜੀ ਬਹੁਤ ਤਿਆਰੀਆਂ ਬਿਹਾਰੀਆਂ ਰਹੀਆਂ ਹੋਈਆਂ, ਪੰਥ ਨੇ ਜੇ ਕੋਈ ਉਦਮੇ ਨਹੀਂ ਕੀਤਾ, ਜਿਵੇਂ ਪੰਥ ਇੱਕ ਪਾਸੇ ਨਹੀਂ ਬਹੁਤ ਪਾਸੇ ਸਾਧ ਸਿੰਘ ਜੀ ਉਲਝ ਗਏ। ਜਿਹੜੀ ਤਾਂ ਸਾਡੀ ਵੱਡੀ ਜਮਾਤ ਹੈ ਉਹ ਤਾਂ ਪੰਥ ਹੋਣ ਦਾ ਦਾਅਵਾ ਆਪ ਕਰਦੀ ਹੈ, ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਤਾਂ ਆਪਣੀਆਂ ਕੁਰਸੀਆਂ ਨਹੀਂ ਸਾਹ ਲੈਣ ਦਿੰਦੀਆਂ, ਅਤੇ ਹੋਰ ਪੰਥ ਦਾ ਕੀ ਵਿਚਾਰੇ ਕਰਨ। ਉਹਨਾਂ ਦੇ ਤਾਂ ਰੁਝਾਨ ਕੁਰਸੀਆਂ ਦੇ ਨਾਲ ਜ਼ਿਆਦਾ ਹੋਏ ਆ। ਇਹ ਸੰਤ ਸੰਪਰਦਾਵਾਂ ਆਪਣੇ ਆਪਣੇ ਅਸਥਾਨਾਂ ਦੇ ਉੱਤੇ ਜੈਸਾ ਪ੍ਰਚਾਰ ਹੋ ਰਿਹਾ ਕਰ ਰਹੇ ਹੈ, ਇਹ ਘਟਨਾ ਕਿ ਨਹੀਂ ਕਹਾਇਆ ਸਭ ਕਹਿਤੇ ਹੈ। 1982 ਤੋਂ ਅੱਜ ਤੱਕ ਮੈਂ ਬੇਨਤੀਆਂ ਕਰਨ ਤੋਂ ਨਹੀਂ ਹਟਿਆ, ਅਤੇ ਇਹ ਇੱਧਰਲੇ ਕੰਨ 'ਚ ਪਾ ਕੇ ਦੂਜੇ ਕੰਨ 'ਚ ਕੱਢਣ ਦੇ ਨਹੀਂ ਹਟੇ। ਇਹ ਸਾਰਿਆਂ ਤੋਂ ਪਹਿਲਾਂ ਆ ਕੰਮ ਕਰਨ ਵਾਲਾ ਸੀ ਇਤਿਹਾਸ, ਪਰ ਇੱਥੇ ਤੱਕ ਵੀ ਕਿਹਾ ਜੇ ਤੁਸੀਂ ਨਹੀਂ ਕਰਨਾ ਕਰਨ ਦੀ ਮਨਜ਼ੂਰੀ ਦੇ ਦਿਓ, ਤੁਹਾਨੂੰ ਕਰਿਆ ਕਰਾਇਆ ਦੇ ਦਿੰਦੇ ਹਾਂ। ਹੁਣ ਜੇ ਭਾਈ ਸਾਹਿਬ ਨੇ ਇੱਥੇ ਪਹਿਲੀ ਤੁਕ ਦੇ ਅੰਦਰ ਸਿਆਰੀ ਨਹੀਂ ਬੋਲੀ, ਲੱਗੀ ਨਹੀਂ ਹੋਈ ਹੈ, ਪ੍ਰੈਸ ਦੇ ਵਿੱਚ ਇੱਥੇ ਮਿਸ ਹੋਈ ਹੋਈ ਹੈ, ਪ੍ਰੈਸ ਦੀ ਗਲਤੀ ਦੇ ਨਾਲ ਸਿਆਰੀ ਨਹੀਂ ਲੱਗੀ ਹੋਈ। ਇਹ ਕਾਵਿ ਰਚਨਾ ਦੇ ਅਨੁਸਾਰ ਇਹਦੀ ਕਾਵਿ ਦੇ ਵਿੱਚ ਉਹ ਪਦ ਪੂਰਾ ਨਹੀਂ ਬਣਿਆ, ਇਹ ਅੱਗੇ ਲੱਗੀ ਹੋਈ ਹੈ, ਉੱਥੇ ਭਾਈ ਸਾਹਿਬ ਨੇ ਬੋਲ ਦਿੱਤੀ, ਪਾਠ ਕਰਨ ਵਾਲੇ ਦਾ ਤਾਂ ਕਸੂਰ ਨਹੀਂ ਹੈ। ਇਹ ਬਹੁਤ ਸਾਰੀਆਂ ਛਾਪੇ 'ਚ ਗਲਤੀਆਂ, ਇਹਦੀ ਸੁਧਾਈ ਵੀ ਉਹ ਕਰ ਸਕਦਾ ਜਿਹੜਾ ਵਿਆਕਰਨ ਪੜ੍ਹਿਆ ਹੋਇਆ। ਇਕੱਲੀ ਵਿਆਕਰਨ ਹੀ ਨਹੀਂ, ਜਿਸ ਨੂੰ ਛੰਦਾਂ ਦੇ ਬਣਤਰ ਦਾ ਗਿਆਨ ਹੈ ਵੀ ਦੋਹਰਾ ਕਿੰਨੀਆਂ ਮਾਤਰਾ ਦਾ ਹੈ, ਚੌਪੀ ਕਿੰਨੀ ਮਾਤਰਾ ਦੀ ਹੈ, ਕਵਿਤ ਕਿੰਨੀਆਂ ਮਾਤਰਾ ਦਾ ਹੈ, ਅਤੇ ਕਿੱਥੇ ਦਾ ਵਿਸਰਾਮ ਹੈ, ਇਹ ਸਾਰੇ ਭੇਦ ਜਿਹੜਾ ਜਾਣਦਾ ਉਹ ਸਾਧ ਸਿੰਘ ਜੀ ਸੁਧਾਈ ਕਰ ਸਕਦਾ। ਇੱਕ ਸੰਤ ਗੁਰਦੇਵ ਸਿੰਘ, ਹੁਣ ਤਾਂ ਬਾਹਲਾ ਸਰੀਰ ਬਿਰਧ ਹੋ ਗਿਆ, ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿਦਿਆ ਮਾਰਤੰਡ ਮਹਾਂਪੁਰਸ਼ਾਂ ਦੇ, ਉਹ ਬਹੁਤੇ ਜ਼ਿਆਦਾ ਨਹੀਂ, ਥੋੜ੍ਹਾ ਵਿਦਿਆਰਥੀ ਰਹੇ ਪਰ ਉਹ ਸੰਗਤ ਬਹੁਤ ਕਰਦੇ। ਉਹਨਾਂ ਨੇ ਹਰਿਦੁਆਰ ਜਾ ਕੇ ਵਿਦਿਆਲਿਆਂ 'ਚ ਵਿਦਿਆ ਪੜ੍ਹੀ ਸੀ, ਇਹ ਉਹ ਛੰਦਾਂ ਦੇ ਬਣਤਰ ਦੇ ਕਾਵਿ ਰਚਨਾ ਦੇ ਬੜੇ ਮਾਹਰ ਸਨ। ਉਹਨਾਂ ਨੇ ਸੁਧਾਈ ਕਰਨੀ ਸ਼ੁਰੂ ਕੀਤੀ, ਤੇ ਉਹ ਪੋਥੀਆਂ ਸੁਧਾਈ ਕੀਤੀਆਂ ਹੋਈਆਂ ਨੂੰ ਵੀ ਠੀਕ ਤਰੀਕੇ ਦੇ ਨਾਲ ਪੰਥ ਛਾਪ ਨਹੀਂ ਸਕਦੇ, ਉਹ ਪੋਥੀਆਂ ਹੀ ਗਾਇਬ ਹੋ ਗਈਆਂ। ਇੰਨੀ ਮਿਹਨਤ ਕੀਤੀ ਉਸ ਮਹਾਂਪੁਰਸ਼, ਇੱਥੇ ਉਹੀ ਬਾਤ ਹੋ ਰਹੀ ਆ ਵੀ ਅੰਨੀ ਪੀਂਦੀ ਆ, ਕੁੱਤੇ ਚੜਦੇ ਆ, ਕੋਈ ਪੁੱਛਣ ਵਾਲਾ ਹੈ ਨਹੀਂ ਸਾਧ। ਹੁਣ ਜਿਹਨੂੰ ਪਤਾ ਹੈ ਉਹ ਤਾਂ ਕੋਲੋਂ ਸਿਹਾਰੀ ਲਾ ਕੇ ਪਦ ਪੂਰਾ ਕਰ ਲਓ, ਨਹੀਂ ਤਾਂ ਅਣਜਾਣ ਪਣੇ ਕਈ ਵਾਰੀ ਜਦੋਂ ਸ਼ਬਦ ਸ਼ੁੱਧ ਨਹੀਂ ਹੈ ਅਰਥ ਵੀ ਸ਼ੁੱਧ ਨਹੀਂ ਬਣਦਾ। ਭਾਈ ਸਾਹਿਬ ਦੀ ਰਚਨਾ ਬੜੀ ਮਹਾਨ ਹੈ। ਭਾਈ ਸੰਤੋਖ ਸਿੰਘ ਦੀ ਰਚਨਾ ਕਰਨ ਵੇਲੇ ਪੂਰੇ ਰਸ ਵਿੱਚ ਆ ਕੇ ਭਾਈ ਸਾਹਿਬ ਨੇ ਕੁਛ ਹਵੇਲੀ ਦੇ ਵਿੱਚ ਤੁਰਨ ਫਿਰਨ ਜੋਗੀ ਜਗ੍ਹਾ ਰੱਖੀ ਹੋਈ ਸੀ, ਸਾਈਡ 'ਤੇ ਲਿਖਾਰੀ ਬਿਠਾ ਹੋਏ ਸੀ, ਇਸ ਤਰ੍ਹਾਂ ਇੱਧਰ ਆਪਣੇ ਘੁੰਮਣ ਲਈ ਜਗ੍ਹਾ ਸੀ। ਉਹ ਜਦੋਂ ਛੰਦ ਉਚਾਰਨ ਕਰਦੇ ਸੀ ਗੁਰੂ ਦੀ ਮਹਿਮਾ ਦਾ, ਬੁੜੀਆ ਰਿਆਸਤ ਦੇ ਵਿੱਚ ਤਾਂ ਬਾਅਦ ਦੇ ਵਿੱਚ ਰਹੇ ਭਾਈ ਸਾਹਿਬ, ਅਤੇ ਇਹਨਾਂ ਨੇ ਉਹਨਾਂ ਲਿਖਾਰੀਆਂ ਨੂੰ ਕਹਿਣਾ ਵੀ ਮੈਂ ਬੋਲਦਾ ਜਾਊਂ, ਤੁਸੀਂ ਲਿਖਦੇ ਜਾਓ। ਇਹ ਕੈਂਥਲ ਦੇ ਵਿੱਚ ਰਚਨਾ ਕੀਤੀ ਸੀ ਭਾਈ ਸਾਹਿਬ ਨੇ ਸਾਰੀ। ਮਹਾਰਾਜਾ ਉਦੇ ਸਿੰਘ ਸੀ ਜਿਹਨਾਂ ਨੇ ਬੜਾ ਖਰਚ ਕੀਤਾ, ਦੋ ਕੁ ਹੱਥ ਦਾ ਫੁੱਟਾ ਹੱਥ 'ਚ ਹੁੰਦਾ ਸੀ ਭਾਈ ਸਾਹਿਬ ਦੇ। ਉਹ ਨਾਲ ਨਾ ਰਾਗੀ ਸਿੰਘਾਂ ਨੂੰ ਜ਼ਿਆਦਾ ਪਤਾ ਹੁੰਦਾ ਜਿਹੜੇ ਕੀਰਤਨ ਕਰਦੇ ਹੈ, ਉਹ ਇਸ ਤਰ੍ਹਾਂ ਤਾਲ ਪੂਰ ਕੇ ਨਾ ਵੀ ਛੰਦ ਦੇ ਵਿੱਚ ਕਿਤੇ ਵਜ਼ਨ ਤਾਂ ਨਹੀਂ ਘਟਦਾ, ਉਚਾਰਨ ਵੀ ਕਰਨਾ ਅਤੇ ਉਹਦੀਆਂ ਮਾਤਰਾ ਵੀ ਗਣਨੀ, ਅਤੇ ਫਿਰ ਉਹ ਛੰਦ ਪੂਰਾ। ਬੜੀ ਹੈਰਾਨੀ ਹੁੰਦੀ ਆ ਕਈ ਵਾਰ, ਜਿਹੜੇ ਜ਼ਿੰਦਗੀ 'ਚ ਇੱਕ ਦੋਹਰਾ ਨਹੀਂ ਨਾ ਬਣਾ ਸਕਦੇ, ਦੋਹਰਾ ਬਣਾਉਣ ਵਾਲਿਆਂ ਦੇ ਕੋਲ ਨਹੀਂ ਕਦੇ ਬੈਠੇ, ਉਹ ਕਹਿਣਗੇ ਲਓ ਜੀ ਭਾਈ ਸੰਤੋਖ ਸਿੰਘ ਨੇ ਤਾਂ ਜੀ ਇਤਿਹਾਸ ਦਾ ਬੇੜਾ ਬਿਠਾ ਦਿੱਤਾ, ਤੁਸੀਂ ਤਾਰੋਂਗੇ ਹੁਣ ਬੇੜਾ, ਉਹਨੇ ਤਾਂ ਬਿਠਾ ਦਿੱਤਾ, ਤੁਸੀਂ ਜੰਮ ਪਏ ਨਾ ਤਾਰ ਨਾਲੇ, ਇੱਕ ਦੋਹਰਾ ਨਹੀਂ ਬਣਾ ਸਕਦੇ। ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਤੱਖ ਦਰਸ਼ਨ ਕੀਤੇ, 4.5 ਸਾਲ ਰਾਤ ਦਿਨ ਭਜਨ ਕੀਤਾ, ਅਤੇ ਸਾਨੂੰ ਸੁਪਨੇ 'ਚ ਵੀ ਨਹੀਂ ਹੋਏ ਉਹਨੇ ਗੱਲਾਂ ਕਰਨ ਵਾਲਿਆਂ ਨੂੰ। ਅਤੇ ਅਸੀਂ ਗੱਲਾਂ ਕਰਦੇ ਹਾਂ ਆਪ ਨੰਦੇ ਚੁਰੂ ਪਰਪਾਨੀ ਅਤੇ ਨਿੰਦਾ ਜੇ ਗੰਗਾ ਆਨੀ, ਇਹ ਭਾਈ ਸਾਹਿਬ ਦੀ ਰਚਨਾ ਦੇ ਵਿੱਚ ਗੁਰਮਤ ਵਿਰੋਧੀ ਗੱਲਾਂ ਆਈਆਂ ਤਾਂ ਭਾਈ ਸਾਹਿਬ ਦਾ ਕਸੂਰ ਹੈ? ਗ੍ਰੰਥ ਨਹੀਂ ਪੰਥ ਨੇ ਸਾਂਭਿਆ, ਉਹਦੇ 'ਚ ਮਨਮਤੀਆਂ ਨੇ ਆਪਣੇ ਕੋਲੋਂ ਪਾ ਦਿੱਤੀਆਂ, ਭਾਈ ਸਾਹਿਬ ਦਾ ਕਸੂਰ ਕੀ ਉਹਦੇ? ਕਿਤੇ ਮਹਾਰਾਜ ਨੂੰ ਫੀਮ ਖਾਣ ਵਾਲੇ ਲਿਖ ਦਿੱਤਾ ਵੀ ਜੁੰਮੇ ਲੱਗੇ ਸਿੱਖ ਦੇ, ਵੀ ਤੁਹਾਡੇ ਸਿੱਖ ਨਹੀਂ ਲਿਖਿਆ, ਸ਼ਰਾਰਤੀ ਲੋਕ ਕਰਕੇ ਇੱਕ ਪਾਸੇ ਹੋਏ। ਹੁਣ ਵੱਡੀ ਗੱਲ ਵੀ ਇਸ ਗ੍ਰੰਥ ਦੇ ਅੰਦਰ ਅੱਜ ਇੱਕ ਕੁਐਸਚਨ ਲੋਕਾਂ ਦੇ ਵਿੱਚ, ਵਿਦਵਾਨਾਂ 'ਚ, ਆਮ ਲੋਕਾਂ 'ਚ, ਉਹ ਕਹਿੰਦੇ ਜੀ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗਤੀ ਦਾ ਕਿਤੇ ਜ਼ਿਕਰ ਨਹੀਂ ਕੀਤਾ, ਸੂਝ ਪ੍ਰਕਾਸ਼ ਬਿਲਕੁਲ ਲੱਭ ਲਓ ਕਿਤੇ ਨਹੀਂ ਹੈ। ਤਾਂ ਫਿਰ ਅਣਜਾਣ ਲੋਕ ਕਹਿੰਦੇ ਨੇ ਜੀ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਵੱਡੀ ਗਲਤੀ ਕੀਤੀ, ਐਸਾ ਕਰਕੇ ਹੁਣ ਵਾਲੀ ਨੂੰ ਲੱਗੂਗੀ ਵੀ ਇਹ, ਹਾਲਾਂਕਿ ਰਾਏ ਜੀ ਨਹੀਂ ਗਲਤੀ ਨਹੀਂ ਭਾਈ ਸਾਹਿਬ ਦੀ, ਇਹਦੇ ਰਾਏ ਜੀ ਨਹੀਂ ਗਲਤੀ ਕਿਉਂ ਨਹੀਂ ਹੈ, ਹਰ ਇੱਕ ਗੱਲ ਨੂੰ ਜਦੋਂ ਤੁਸੀਂ ਤਹਿ ਤੱਕ ਜਾਓਗੇ ਵਿੱਚੋਂ ਕੁਛ ਹੋਰ ਲੱਗੇਗਾ। ਭਾਈ ਸੰਤੋਖ ਸਿੰਘ ਦਾ ਅਸਲ ਜਿਹੜਾ ਲਿਖਿਆ ਹੋਇਆ ਗ੍ਰੰਥ ਆਪਣੇ ਹੱਥ ਦਾ ਸੀ, ਅੱਜ ਤੱਕ ਪੰਥ ਦੱਸੇ ਦਾਵਾ ਕਰਕੇ ਵੀ ਕਿੱਥੇ ਆ, ਕੋਈ ਦੱਸੇ ਵੀ ਆਫਲਾ ਨੇ ਸਾਂਭਿਆ, ਉਹ ਗ੍ਰੰਥ ਮਨਮਤੀ ਲੋਕਾਂ ਨੇ ਜਿਹਨਾਂ ਨੇ ਗ੍ਰੰਥ ਵਿਗਾੜਨਾ ਸੀ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਨਹੀਂ ਰਹਿਣ ਦਿੱਤਾ, ਹੋਰ ਤਾਂ ਇੱਕ ਪਾਸੇ ਦੇਖਦਾ, ਉਹ ਗ੍ਰੰਥ ਪਹੁੰਚਿਆ ਬ੍ਰਹਮਾ ਦੇ ਅੰਦਰ। ਇਹ ਬਚਨ ਹੈ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵੇਲੇ ਦਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਪਹਿਲੇ ਵੱਡੇ ਸੀ ਜਿਹੜੇ, ਉਸ ਗ੍ਰੰਥ ਦੇ ਪੜ੍ਹ ਕੇ ਹਵਾਲੇ ਨੂੰ ਮਹਾਂਪੁਰਸ਼ਾਂ ਨੂੰ ਦਿਖਾਇਆ, ਕਹਿਣ ਲੱਗੇ ਮਹਾਂਪੁਰਸ਼ੋ ਵੀ ਭਾਈ ਸਾਹਿਬ ਦਾ ਜਿਹੜਾ ਅਸਲ ਗ੍ਰੰਥ ਲਿਖਿਆ ਹੋਇਆ ਨਾ ਹੱਥ ਨਾਲ, ਉਹਦੇ ਵਿੱਚ ਤਾਂ ਗੁਰਤਾ ਗਤੀ ਦਾ ਪ੍ਰਸੰਗ ਲਿਖਿਆ ਹੋਇਆ ਹੈ, ਜਿਹੜਾ ਹੁਣ ਮਿਲਦਾ ਇਹ ਗ੍ਰੰਥ ਇਹਦੇ 'ਚੋਂ ਕੱਢ ਦਿੱਤਾ। ਇਹ ਤਾਂ ਪੰਥ ਵਿਰੋਧੀ ਤਾਕਤਾਂ ਸ਼ੁਰੂ ਤੋਂ ਤੁਹਾਡੇ ਮਗਰ ਲੱਗੀਆਂ ਅਤੇ ਅੱਜ ਤੱਕ ਮਗਰ ਲੱਗੀਆਂ, ਉਹਨਾਂ ਨੇ ਤਰੀਕੇ ਵਰਤਣੇ। ਦੋ ਭਰਾਵਾਂ 'ਚ ਫਰਕ ਪਾਉਣਾ ਹੋਵੇ ਨਾ, ਅਤੇ ਇੱਕ ਨੂੰ ਕਹਿ ਦਈਦਾ ਦੂਜੇ ਭਰਾ ਨੂੰ ਉਹ ਤੈਨੂੰ ਮਾਰਨ ਨੂੰ ਫਿਰਦਾ, ਤੇਰਾ ਭਰਾ ਉਹਦੇ ਨਾਲ ਬਹਿੰਦਾ ਉੱਥੇ ਰੋਟੀ ਪਾਣੀ ਖਾਂਦਾ ਸੀ, ਉਹਦੀ ਬੜੀ ਲਿਹਾਜ਼ ਪੈ ਗਈ ਉਹਦੇ ਨਾਲ, ਉਹ ਭਰਾ ਭਰਾ ਨੂੰ ਸ਼ੱਕ ਨਾਲ ਦੇਖਣ ਲੱਗ ਜਾਂਦਾ, ਹੈ ਤੂੰ ਦੁਸ਼ਮਣ ਦੇ ਨਾਲ ਮਿਲਿਆ। ਇਹ ਵੀ ਇੱਕ ਦੁਸ਼ਮਣ ਦੀ ਚਾਲ ਹੁੰਦੀ ਹੈ, ਐਸੀ ਸ਼ੰਕਾ ਖੜੀ ਕਰ ਦਿਓ ਆਪਣਿਆਂ ਨੂੰ ਆਪਣੇ ਉਪਰਾ ਦੇਖਣ ਲੱਗ ਜਾਣ, ਇਹ ਵੀ ਚਾਲਾਂ ਚੱਲ ਰਹੀਆਂ, ਕਦੇ ਕੋਈ ਸ਼ੰਕਾ ਕਦੇ ਕੋਈ। ਇਸ ਕਰਕੇ ਭਾਈ ਸੰਤੋਖ ਸਿੰਘ ਨੂੰ ਇਹ ਦੋਸ਼ ਦੇਣਾ ਵਾਜਬ ਨਹੀਂ। ਭਾਈ ਸਾਹਿਬ ਬ੍ਰਹਮ ਵੇਦੇ ਸਨ, ਨਾਮ ਦੇ ਰਸੀ ਸਨ, ਤੇ ਪੰਥ ਨੂੰ ਚਾਹੀਏ। ਹਾਂ ਇੱਕ ਗੱਲ ਜ਼ਰੂਰ ਹੈ ਕਿ ਕੁਝ ਰਚਨਾ ਭਾਈ ਸੰਤੋਖ ਸਿੰਘ ਦੇ ਵੇਲੇ ਵੀ ਵਿਗਾੜੀ ਗਈ। ਇਹ ਕਹੋਗੇ ਵੀ ਉਹਦੀ ਜ਼ਿੰਮੇਵਾਰੀ ਤਾਂ ਭਾਈ ਸਾਹਿਬ ਦੀ ਸੀ, ਨਿਰਸੰਦੇਹ। ਮਹਾਰਾਜਾ ਉਦੇ ਸਿੰਘ ਤਾਂ ਸੀ ਗੁਰਮੁਖ ਸਭਾ ਦਾ, ਮਹਾਰਾਜੇ ਉਦੇ ਸਿੰਘ ਦਾ ਜਿਹੜਾ ਪੁੱਤਰ ਸੀ ਉਹ ਬ੍ਰਾਹਮਣੀ ਮਤ ਦੇ ਪ੍ਰਭਾਵ ਹੇਠ ਆ ਕੇ ਦੇਵੀ ਦੀ ਪੂਜਾ ਕਰਨ ਲੱਗ ਪਿਆ ਸੀ। ਉਹਨੇ ਆਪਣੇ ਕਵੀਆਂ ਨੂੰ ਕਹਿ ਕੇ, ਕਿਉਂਕਿ ਦੇਖੋ ਇਹ ਮਨੁੱਖ ਦਾ ਸੁਭਾਅ ਹੈ, ਜਿਹੜਾ ਆਪ ਸ਼ਰਾਬ ਪੀ ਕਹਿੰਦਾ ਉਹ ਕਹਿੰਦਾ ਦੂਜੇ ਹੋਰ ਵੀ ਪੀਣ ਲੱਗ ਜਾਣ, ਜਿਹੜਾ ਫੀਮ ਖਾਂਦਾ ਉਹ ਕਹਿੰਦਾ ਹੋਰ ਫੀਮ ਖਾਣ ਲੱਗ ਜਾਣ, ਜਿਹੜਾ ਗੁਰਦੁਆਰੇ ਜਾਂਦਾ ਉਹ ਕਹਿੰਦਾ ਸਾਰੀ ਦੁਨੀਆ ਗੁਰਦੁਆਰਾ। ਇਹ ਤਾਂ ਜਿੱਥੇ ਕੋਈ ਮਨੁੱਖ ਵਰਤ ਰਿਹਾ ਉਹ ਦੂਜੇ ਨੂੰ ਵੀ ਚਾਹੁੰਦਾ ਉਹ ਜਿਹੇ ਹੋ ਜਾਵੇ। ਮਹਾਰਾਜੇ ਉਦੇ ਸਿੰਘ ਦਾ ਪੁੱਤਰ ਦੇਵੀ ਦਾ ਪੂਜਕ ਬਣ ਗਿਆ, ਉਹਨੇ ਕਿਹਾ ਮੈਨੂੰ ਇਕੱਲੇ ਨੂੰ ਸਿੱਖ ਬਲੇਮ ਨਾ ਦੇਣਗੇ। ਉਹਨਾਂ ਨੇ ਆਪਣੇ ਉਹਨਾਂ ਕਵੀਆਂ ਨੂੰ ਕਹਿ ਕੇ ਦੇਵੀ ਦੀ ਉਸਤਤ ਦੇ, ਭਾਈ ਸਾਹਿਬ ਨੇ ਕੁਛ ਹੋਰ ਬੋਲਣਾ, ਉਹ ਵੀ ਬੜੇ ਕਵੀ ਸੀ, ਉਹਨਾਂ ਨੇ ਕਈ ਜਗ੍ਹਾ ਭਾਈ ਸਾਹਿਬ ਦੀ ਰਚਨਾ ਜੋ ਉਹਨਾਂ ਨੇ ਬੋਲੀ ਸੀ ਉਹ ਨਹੀਂ ਲਿਖੀ, ਆਪਣੇ ਕੋਲੋਂ ਲਿਖ ਦਿੱਤੀ। ਭਾਈ ਸਾਹਿਬ ਤੀਸਰੇ ਪਹਿਰ ਇਹਦਾ ਕਥਾ ਦਾ ਫਿਰ ਇਹਨੂੰ ਉਚਾਰਨ ਕੀਤਾ, ਸਵੇਰ ਦੁਪਹਿਰ ਤੋਂ ਪਹਿਲਾਂ ਉਚਾਰਨ ਕਰ, ਤੀਸਰੇ ਪਹਿਰ ਫਿਰ ਇਹਦੀ ਕਥਾ ਕਰਦੇ ਤਾਂ ਕਿ ਸੁਧਾਈ ਵੀ ਹੋ ਜਾਵੇ। ਜਦੋਂ ਉਹਨਾਂ ਨੇ ਦੇਖਣਾ ਉਹਨੇ ਕਿਹਾ ਆਹ ਕੀ ਕਰ ਦਿੱਤਾ, ਮੈਂ ਤਾਂ ਬੋਲਿਆ ਨਹੀਂ ਇਹ। ਹੁਣ ਉਹਨਾਂ ਨੂੰ ਇਸ਼ਾਰਾ ਪਿੱਛੋਂ ਸਰਕਾਰ ਦਾ, ਮਹਾਰਾਜੇ ਦੇ ਪੁੱਤਰ ਦਾ। ਤਿੰਨ ਵਾਰ ਭਾਈ ਸੰਤੋਖ ਸਿੰਘ ਜੀ ਇਸ ਗ੍ਰੰਥ ਨੂੰ ਲਿਖਦੇ ਲਿਖਦੇ ਛੱਡ ਕੇ ਉੱਥੋਂ ਚਲੇ ਗਏ ਵੀ ਇਹਦੇ ਨਾਲ ਨਾ ਲਿਖਾਂ ਉਹ ਚੰਗਾ, ਕੱਲ੍ਹ ਨੂੰ ਲੋਕ ਮੈਨੂੰ ਮਾੜਾ ਕਹਿਣਗੇ, ਸੰਤੋਖ ਸਿੰਘ ਨੇ ਇਹ ਲਿਖ ਦਿੱਤਾ, ਤੁਸੀਂ ਮੇਰੇ ਹੁੰਦੀ ਵਿਗਾੜੀ ਜਾ ਰਹੇ ਹੋ। ਪਰ ਫਿਰ ਸਿਆਣੇ ਗੁਰਸਿੱਖਾਂ ਨੇ ਕਿਹਾ ਭਾਈ ਸਾਹਿਬ ਤੁਸੀਂ ਇੱਕ ਵਾਰੀ ਇਹਨੂੰ ਸਿਰੇ ਦਾ ਚਾੜੋ, ਸਧਾਈ ਦਾ ਖਾਲਸਾ ਆਪ ਹੀ ਕਰ ਲਊਗਾ, ਇਹ ਕਿਹੜੀ ਗੱਲ ਹੈਗੀ ਹੈ, ਤੁਸੀਂ ਐਡਾ ਵੱਡਾ ਕਾਰਜ ਇਹਨਾਂ ਨਾਲ ਲੜਕੇ ਵਿਚਾਲੇ ਕਿਉਂ ਛੱਡਦੇ ਹੋ। ਭਾਈ ਸਾਹਿਬ ਇਸ ਗ੍ਰੰਥ ਨੂੰ ਪੂਰਾ ਕਰਨ ਦੇ ਲਾਲਚ ਵਿੱਚ ਉਹਨਾਂ ਮਨਮਤੀਆਂ ਨੂੰ ਵੀ ਬਰਦਾਸ਼ਤ ਕਰਦੇ ਰਹੇ ਜਿਹਨਾਂ ਨੂੰ ਭਾਈ ਸਾਹਿਬ ਖੁਦ ਸਹਿਮਤ ਨਹੀਂ ਸੀ ਜਿਹਨਾਂ ਗੱਲਾਂ ਦੇ। ਇਹਨਾਂ ਗੱਲਾਂ ਨੂੰ ਅੱਜ ਲੋਕਾਂ ਤੱਕ ਨਹੀਂ ਪਹੁੰਚਾਇਆ ਜਾਂਦਾ, ਬਲਕਿ ਇਹ ਕਿਹਾ ਜਾਂਦਾ ਕਈ ਥਾਵਾਂ ਤਾਂ ਸੂਰਜ ਪ੍ਰਕਾਸ਼ ਦੀ ਕਥਾ ਬੰਦ ਕਰਾ ਦਿੱਤੀ ਮਨਮਤੀ ਲੋਕਾਂ ਨੇ, ਨਹੀਂ ਜੀ ਇਹਦੇ 'ਚ ਗੁਰਮਤ ਵਿਰੋਧੀ ਗੱਲ ਹੈ ਜੀ, ਇਹ ਤਾਂ ਕਰਨੀ ਨਹੀਂ ਚਾਹੀਦੀ, ਸਿੱਖ ਦੇ ਪੱਲੇ ਕੀ ਰਹੂਗਾ। ਸਿੱਖੀ ਦਾ ਜਿਸਮ ਇਤਿਹਾਸ ਹੈ, ਸਿੱਖੀ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਹੈ, ਆਤਮਾ ਜਿਸਮ ਤੋਂ ਬਿਨਾਂ ਨਹੀਂ ਰਹੇਗੀ, ਜਿਸਮ ਆਤਮਾ ਤੋਂ ਬਿਨਾਂ ਨਹੀਂ ਰਹੇਗਾ। ਸੂਰਜ ਪ੍ਰਕਾਸ਼ ਦੀ ਕਥਾ ਵੀ ਚੱਲੇਗੀ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਕਿਰਪਾ ਕਰੇ। ਆਓ ਇਸ ਪ੍ਰਕਾਰ ਇੱਥੇ ਫਿਰ ਇਹ ਦੋਨੇ ਥਾਂ 'ਤੇ ਕਹਿਣ ਦਾ ਭਾਵ ਸਿਹਾਰੀਆਂ ਹਨ।
ਕਰੀ ਆਨ ਕਰ ਬੰਦਨਾ ਸ੍ਰੀ ਗੁਰੇ ਅਰਜਨ ਪਾਹ,
ਤੇ ਉਹਨਾਂ ਨੇ ਆ ਕਰਕੇ ਚੌਰਾ ਸਾਹਿਬ ਜੀ ਦੇ ਕੋਲ ਬੰਦਨਾ ਨਮਸਕਾਰ ਹੈ। ਬੰਦਨਾ ਨਮਸਕਾਰ ਇੱਕ ਭਗਤੀ ਹੈ, ਡੰਡੌਤ ਬੰਦਨ ਅਨਕਵਾਰ, ਡੰਡੇ ਵੱਤ ਪੈ ਕੇ ਅਸਤਾਂਗ ਕਹਿੰਦੇ ਨੇ, ਅੱਠੇ ਅੰਗ ਧਰਤੀ ਨੂੰ ਲਾ ਕੇ ਮੱਥਾ ਟੇਕਿਆ ਗੁਰੂ ਸਾਹਿਬ ਜੀ, ਨਮਸਕਾਰ ਕੀਤੀ। ਸਿੱਖ ਦੇ ਕੋਲ ਗੁਰੂ ਤੋਂ ਸਿਵਾਏ ਹੋਰ ਪੂਜਣ ਨੂੰ ਹੈ ਹੀ ਕੀ, ਇੱਕੋ ਤਾਂ ਪੂਜਾ ਹੈ। ਪਰਮੇਸ਼ਰ ਦੀ ਪੂਜਾ ਦੋ ਥਾਵਾਂ ਤੇ ਦੋ ਰੂਪਾਂ ਚ ਕੀਤੀ ਜਾਂਦੀ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਸਰਗੁਣ ਸਰੂਪ ਦੇ ਵਿੱਚ ਗੁਰੂ ਸਾਹਿਬ ਹਨ, ਨਿਰਗੁਣ ਸਰੂਪ ਦੇ ਵਿੱਚ ਨਿਰੰਕਾਰ ਅਕਾਲ ਪੁਰਖ ਹੈ, ਤੇ ਇੱਕ ਦੀ ਉਪਾਸ਼ਨਾ। ਸਰਗੁਣ ਸਰੂਪ ਚ ਵੀ ਉਸੇ ਦੀ ਹੈ, ਨਿਰਗੁਣ ਚ ਵੀ ਉਸੇ। ਸੋ ਇਸ ਪ੍ਰਕਾਰ ਨਮਸਕਾਰ ਕੀਤੀ ਹੈ।
ਜੋ ਬਈ ਸ੍ਰੀ ਅੰਮ੍ਰਿਤਸਰ ਮਹਿਮਾ ਸੁਣੀ।
ਸਤਿਗੁਰੂ ਜੀ ਅਸੀਂ ਅੰਮ੍ਰਿਤਸਰ ਸਾਹਿਬ ਦੀ, ਅੰਮ੍ਰਿਤ ਸਰੋਵਰ ਦੀ ਬਹੁਤ ਮਹਿਮਾ ਸੁਣੀ, ਕੰਨਾਂ ਦੇ ਨਾਲ ਜਦ ਸੁਣਿਆ ਮਹਿਮਾ ਵੱਡੀ ਹੈ।
ਸ੍ਰੀ ਮੁਖ ਤੇ ਸਭ ਮਹਿ ਇਮ ਭਣੀ।
ਔਰ ਮੈਂ ਅਸੀਂ ਸੁਣਿਆ ਸਤਿਗੁਰੂ ਜੀ ਇਹ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਹੈ ਇਹ ਤੁਸੀਂ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ, ਇਹ ਤੁਹਾਡੇ ਬਹੁਤ ਸਾਰੇ ਸ਼ਬਦ ਨੇ, ਇਹ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸ਼ਬਦ ਨੇ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤਨਾ ਤੇ ਕਊਆ ਹੰਸ ਹੋ ਗਏ, ਇਸੇ ਸ਼ਬਦ ਆਉਂਦੇ। ਰਾਮਦਾਸ ਸਰੋਵਰ ਨਹਾਤੇ ਤਾਂ ਉਤਰੇ ਪਾਪ ਕਮਾਤੇ, ਇਸ ਤਰ੍ਹਾਂ ਦੇ ਮਹਾਰਾਜ ਸਾਹਿਬ ਜੀ ਬਹੁਤ ਸਾਰੇ ਸ਼ਬਦ ਸੁਣੇ ਨੇ। ਆਪ ਜੀ ਦੀ ਮਹਿਮਾ ਹੈ ਇਸ ਮਹਾਨ ਤੀਰਥ ਬਾਰੇ।
ਕਾਰ ਨਕਾਰੇ ਹੋਏ ਉਭਾਰ,
ਤੇ ਆਪ ਜੀ ਮਹਾਰਾਜ ਇੱਥੇ ਕਾਰ ਸੇਵਾ ਸਤਿਗੁਰੂ ਜੀ ਕਰਾ ਰਹੇ ਸਨ। ਗਾਰ ਕੱਢ ਕੇ ਬਾਹਰ ਸੁੱਟੀ ਜਾਂਦੇ, ਸਰੋਵਰ ਸਾਹਿਬ ਦੀ ਸੇਵਾ ਚੱਲਦੀ ਹੈ। ਆਪ ਜੀ ਦੀ ਮਹਾਰਾਜ ਕਿਰਪਾ ਦੇ ਨਾਲ ਇਹ ਬੜੀ ਸੇਵਾ ਚੱਲ ਰਹੀ ਹੈ।
ਧੰਨ ਲਾਏ ਹੋਏ ਬੰਸ ਉਧਾਰ,
ਗੁਰਸਿੱਖ ਆ ਕੇ ਆਪਣਾ ਧਨ ਖਰਚ ਕਰਦੇ ਹੈ ਕਾਹਦੇ ਲਈ ਕਿ ਸਾਡੀਆਂ ਬੰਸਾਂ ਦਾ ਵੀ ਉਧਾਰ ਹੋ ਜਾਏ। ਤੁਸੀਂ ਬੜੀ ਮਹਾਨ ਕਿਰਪਾ ਕੀਤੀ, ਵਿੱਚ ਦੁਨੀਆ ਸੇਵ ਕਮਾਈ ਹੈ, ਚੰਦਰਗ ਹੈ ਵੈਸਣ ਸਿੱਖਾਂ ਨੂੰ ਦਰਗਾਹ ਦੇ ਅੰਦਰ ਸੁੱਖ ਦੇਣ ਵਾਸਤੇ, ਆਪ ਸੱਚੇ ਪਾਤਸ਼ਾਹ ਉਹਨਾਂ ਦਾ ਤਨ ਸਫਲਾ ਕਰਨ ਵਾਸਤੇ ਹੱਥੀਂ ਸੇਵਾ ਪ੍ਰਦਾਨ ਕੀਤੀ ਹੈ, ਔਰ ਧਨ ਸਫਲਾ ਕਰਨ ਵਾਸਤੇ ਅਵਸਰ ਦਿੱਤਾ ਹੈ, ਗੁਰਸਿੱਖ ਧਨ ਖਰਚ ਕਰਦੇ ਹਨ। ਤੇ ਇਸੇ ਤਰ੍ਹਾਂ ਅੰਤਸ਼ਕਰਨ ਨੂੰ ਸਫਲਾ ਕਰਨ ਵਾਸਤੇ ਕਥਾ ਕੀਰਤਨ, ਗੁਰਬਾਣੀ ਦਾ ਪਾਠ, ਗੁਰਮੰਤਰ ਦਾ ਅਭਿਆਸ, ਮੂਲ ਮੰਤਰ ਦਾ ਅਭਿਆਸ, ਇਹ ਉਹ ਸਿੱਖਾਂ ਦੀ ਕਲਿਆਣ ਕਰ ਰਹੇ ਹੋ।
ਕਰਹੇ ਸੁਪਾਨ ਚਨਾਵਣ ਜੋਏ,
ਜੋ ਆਪ ਜੀ ਨੇ ਸੁਪਾਨ ਨਾਮ ਪੌੜੀਆਂ ਦਾ ਹੈ, ਜਿਹੜੀਆਂ ਪੌੜੀਆਂ ਚਿਣਵਾਈਆਂ ਹਨ ਸਰੋਵਰ ਸਾਹਿਬ ਦੀਆਂ, ਇਹ ਸੱਚੇ ਪਾਤਸ਼ਾਹ ਜੀ।
ਅਬ ਚਲ ਨੀਵ ਤਾਹੇ ਕੀ ਹੋਏ,
ਇਹ ਆਪ ਜੀ ਨੇ ਨਾਲ ਡਿਊਟੀ ਸਾਹਿਬ ਦੀ ਜਿਸ ਵੇਲੇ ਬੰਤੜ ਮਨਾਈ ਹੈ, ਅਬ ਚਲ ਨੀਵ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ, ਅਬ ਚਲ ਅਚਲ ਨਹੀਂ ਰੱਖਦੇ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਾਵਨ ਸ਼ਬਦ ਵੀ ਗੁਰਬਾਣੀ ਦੇ ਅੰਦਰ ਉਚਾਰਨ ਕੀਤਾ, ਸਤਿਗੁਰ ਅਸਥਿਰ ਕਰ ਦੀਨੇ ਘਰਵਾਰ। ਮਹਾਰਾਜ ਸਾਹਿਬ ਜੀ ਨੇ ਘਰ, ਰੱਬ ਦੇ ਘਰ ਦੀ ਗੱਲ ਹੈ ਇੱਥੇ, ਹੋਰ ਘਰ ਦੀ ਗੱਲ ਨਹੀਂ। ਬਾਕੀ ਦੇ ਜਿੰਨੇ ਵੀ ਅਸਥਾਨ ਹਨ ਉਹਨਾਂ ਨੂੰ ਗੁਰਦੁਆਰਾ ਲਿਖਿਆ ਹੋਇਆ, ਇਹਤੇ ਧਿਆਨ ਨਾਲ ਵੇਖਿਓ। ਤੇ ਜਦੋਂ ਅੰਮ੍ਰਿਤਸਰ ਜਾਓਗੇ ਤੇ ਅੱਗੇ ਜਾ ਕੇ ਦਰਸ਼ਨ, ਇਹਦਾ ਨਾਮ ਹਰਿਮੰਦਰ ਸਾਹਿਬ ਹੈ, ਗੁਰਦੁਆਰਾ ਨਹੀਂ ਲਿਖਿਆ ਹੋਇਆ, ਕਿਉਂਕਿ ਗੁਰੂ ਸਾਹਿਬ ਨੇ ਰੱਬ ਦਾ ਘਰ ਇਹਦਾ ਨਾਂ ਦਿੱਤਾ ਹੈ। ਇਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਘਰ ਹੈ, ਇੱਥੇ ਵਾਹਿਗੁਰੂ ਜੀ ਦਾ ਨਿਵਾਸ ਹੈ, ਗੁਰੂ ਨੇ ਆਪਣੇ ਆਪ ਨੂੰ ਨਹੀਂ ਜਣਾਇਆ, ਤੇ ਇਸ ਕਰਕੇ ਉਹਦਾ ਨਾਂ ਲਿਖਿਆ ਹਰਿਮੰਦਰ। ਤੇ ਹੁਣ ਸਾਡੇ ਵਿੱਚ ਕੁਝ ਸਿੱਖੀ ਜ਼ਿਆਦਾ ਹੀ ਪੱਕੀ ਹੁੰਦੀ ਜਾਂਦੀ ਹੈ, ਉਹਨਾਂ ਨੂੰ ਇਹ ਮੰਦਰ ਸ਼ਬਦ ਚੁੱਭਣ ਲੱਗ ਗਿਆ, ਕਹਿੰਦੇ ਹਿੰਦੂਆਂ ਦਾ ਹੁੰਦਾ ਵੀ ਇਹ ਰੱਖਣਾ ਨਹੀਂ ਸੀ ਚਾਹੀਦਾ। ਆਹ ਨਵੇਂ ਸਿੱਖ ਪੈਦਾ ਹੋ ਗਏ ਹੁਣ ਥੋੜੇ ਜਿਹੇ, ਇਹ ਦਿਨ ਪਰ ਦਿਨ ਤਰੱਕੀ ਕਰਦੇ ਜਾਂਦੇ ਆ, ਇਹਨਾਂ ਦੀ ਅਕਲ ਹੁਣ ਗੁਰੂ ਤੋਂ ਵੀ ਵੱਡੀ ਹੁੰਦੀ ਜਾਂਦੀ ਹੈ, ਬਾਕੀ ਦੇ ਸਿੱਖਾਂ ਤੋਂ ਤਾਂ ਪਹਿਲਾਂ ਹੀ ਵੱਡੀ ਸੀ ਸੁੱਖ ਨਾਲ। ਗੁਰੂ ਇਹ ਕਿਰਪਾ ਕਰੇ ਇਹਨਾਂ ਨੂੰ, ਜਾਂ ਤਾਂ ਆਪਣੇ ਕੋਲ ਬੁਲਾ ਲਵੇ, ਇਹ ਨਹੀਂ ਫਿਰ ਇਹਨਾਂ ਦਾ ਕੋਈ ਇਲਾਜ ਗੁਰੂ ਇਹ ਕਰੇ। ਲੋਕਾਂ ਦੇ ਘਰਾਂ ਦਾ ਤਾਂ ਰਿਹਾ ਨਹੀਂ ਭਾਈ, ਨਾਸਤਿਕਤਾ ਫੈਲ ਰਹੀ ਹੈ ਬਹੁਤ। ਉੱਥੇ ਅਮੈਰੀਕਾ ਜਿੱਥੋਂ ਮੈਂ USA ਤੋਂ ਆਇਆ, ਇੱਕ ਗੁਰਮੁਖ ਨੇ ਆਪਣੇ ਬੱਚੇ ਨੂੰ ਕੀਰਤਨ ਸਿਖਾਲ ਕੇ, ਉੱਧਰ ਦਾ ਹੀ ਜੰਮ ਪਲਿਆ, ਹਰਿਮੰਦਰ ਸਾਹਿਬ ਦੇ ਅੰਦਰ ਹੈ, ਇਸ ਵੇਲੇ ਰਾਗੀ ਸਿੰਘ ਸਾਹਿਬਾਨਾਂ ਦੇ ਬੰਦੇ ਕੀਰਤਨ ਦੀ ਡਿਊਟੀ ਕਰਦਾ, ਨੌਜਵਾਨ ਬੱਚਾ, ਥੋੜ੍ਹਾ ਚਿਰ ਵੈਸ ਲੈ ਕੇ, ਉਹ ਬੱਚਾ ਮਿਲਣ ਵਾਸਤੇ ਆ ਰਾਗੀ ਸਿੰਘ, ਉਹਦਾ ਪਿਤਾ ਵੀ ਨਾਲ। ਬਾਕੀ ਦੀਆਂ ਗੱਲਾਂ ਤਾਂ ਤਕਰੀਬਨ 100 ਦੇ ਵਿੱਚੋਂ 95 ਕੀਤੀਆਂ ਉਹਦੇ ਪਿਤਾ ਨੇ ਗਲਤੀਆਂ, ਉਹ ਨਾ ਤੁਹਾਡੇ ਲਾਭ ਦੇ ਨੇ, ਮੈਂ ਉੱਥੇ ਸੁਣ ਕੇ ਉੱਥੇ ਛੱਡਤੀਆਂ, ਕਿਉਂਕਿ ਉਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਨਾ ਤਾਂ ਬਾਣੀ ਪੜ੍ਹਨ ਦੀ ਲੋੜ ਹੈ, ਇਹ ਪਹਿਲਾ ਸ਼ਬਦ ਸੀ ਉਹਦਾ, ਕਹਿੰਦਾ ਬਾਣੀ ਪੜ੍ਹਨ ਦੀ ਲੋੜ ਨਹੀਂ, ਨਿਤਨੇਮ ਕਰਨ ਦੀ ਲੋੜ ਨਹੀਂ, ਰਹਿ ਰਾਸ ਪੜ੍ਹਨ ਦੀ ਲੋੜ ਨਹੀਂ, ਸੋਲਾ ਪੜ੍ਹਨ ਦੀ ਲੋੜ ਨਹੀਂ, ਜਪਜੀ ਪੜ੍ਹਨ ਦੀ ਲੋੜ ਨਹੀਂ। ਮੈਂ ਉਹਦੇ ਮੂੰਹ 'ਚ ਨਹੀਂ ਦੇਖੀ ਜਾਵਾਂ ਵੀ ਆਕਾਸ਼ਬਾਣੀ ਕਿੱਥੋਂ ਹੋ ਰਹੀ ਹੈ, ਵੀ ਕਿਤੇ ਖੜੂਗਾ ਵੀ ਕਿਹਦੀ ਲੋੜ ਹੈ। ਮੈਂ ਕਿਹਾ ਚਲੋ ਮੂਲ ਮੰਤਰ ਦੇ ਖੜੂ, ਵੀ ਇਸ ਹੱਦ ਤੇ ਖੜੂ, ਚਲੋ ਫਿਰ ਵੀ ਕੁਛ ਕਹਿ ਲਾਂ। ਉਹ ਮੂਲ ਮੰਤਰ ਦੀ ਹੱਦ ਵੀ ਲੰਘ ਗਿਆ, ਕਹਿੰਦਾ ਮੂਲ ਮੰਤਰ ਵੀ ਪੜ੍ਹਨ ਦੀ ਲੋੜ ਨਹੀਂ। ਮੈਂ ਕਿਹਾ ਹੁਣ ਇੱਕ ਰਹੇਗੀ ਗੁਰਮੰਤਰ ਵਾਲੀ, ਖਬਰੇ ਇੱਥੇ ਹੀ ਖੜ ਜਾਵੇ। ਕਹਿੰਦਾ ਗੁਰਮੰਤਰ ਵੀ ਪੜ੍ਹਨ ਦੀ ਲੋੜ ਨਹੀਂ। ਫਿਰ ਤਾਂ ਹੁਣ ਮੈਨੂੰ ਬੋਲਣਾ ਹੀ ਪੈਣਾ ਸੀ ਨਾ, ਮੈਂ ਕਿਹਾ ਭਾਈ ਸਾਹਿਬ ਰੁਕ ਜਾ। ਮੈਂ ਤਾਂ ਕਿਹਾ ਤੇਰੀ ਗੱਡੀ ਕਿਤੇ ਰੁਕ ਜੂਗੀ, ਇਹ ਤਾਂ ਰੋਕਣੀ ਪਈ ਆ ਮੈਨੂੰ ਬ੍ਰੇਕ ਲਾ ਕੇ।
ਮੈਂ ਕਿਹਾ ਆਹੀ ਗੱਲ ਭਨਿਆਰਾਂ ਵਾਲਾ ਕਹਿੰਦਾ ਸੀ ਜਿਹੜੀ ਤੂੰ ਕਹਿਣਾ, ਇਹੀ ਗੱਲ ਆਸ਼ੂਤੋਸ਼ ਕਹਿੰਦਾ, ਇਹੀ ਗੱਲ ਸਰਸੇ ਵਾਲਾ ਕਹਿੰਦਾ, ਤੈਨੂੰ ਮੈਂ ਕੀ ਕਹਾਉਣ ਲੱਗਦਾ ਤਾਂ ਸਾਡੇ ਤੋਂ, ਪਰ ਬੋਲੀ ਉਹਨਾਂ ਵਾਲੀ ਬੋਲਦਾ। ਇਹਦਾ ਮਤਲਬ ਸਾਡੇ 'ਚ ਵੀ ਆ ਗਏ ਇਹ ਬੋਲੀ ਬੋਲਣ ਵਾਲੇ ਜਿਹੜੇ ਬਾਣੀ ਤੋਂ ਤੋੜਦੇ ਆ। ਮੈਂ ਉਹਦੇ ਲੜਕੇ ਨੂੰ ਕਿਹਾ ਮੈਂ ਗੱਲ ਸੁਣਾ ਪਚੰਗੀ ਆ, ਪਿਆਰ ਨਾਲ ਮੈਨੂੰ ਮਿਲਣ ਆਇਆ, ਆਹ ਜਿਹੜਾ ਕੁਛ ਤੇਰਾ ਬਾਪ ਕਹਿੰਦਾ ਕਿਤੇ ਇਹ ਨਾ ਮੰਨ ਲੈਣੀ, ਤੇਰਾ ਭਲਾ ਨਹੀਂ ਹੋਣਾ, ਤੂੰ ਹਰਿਮੰਦਰ ਸਾਹਿਬ ਦਾ ਰਾਗੀ ਆ। ਕਹਿੰਦਾ ਜੀ ਨਹੀਂ ਮੈਂ ਨਹੀਂ ਬਾਣੀ ਛੱਡਦਾ, ਉਹਦੇ ਬਾਪ ਦੇ ਸਾਹਮਣੇ ਹੀ ਕਹਿੰਦਾ। ਕਈਆਂ ਜਾਂ ਗੱਲਾਂ ਹੋਰ ਤਾਂ ਬੜੀਆਂ ਨਕਮੀਆਂ ਕੀਤੀਆਂ, ਪਰ ਇੱਕ ਗੱਲ ਬਹੁਤ ਕੰਮ ਦੀ ਕਰਕੇ ਗਿਆ ਉਹ ਉਸ ਗੱਲ ਦਾ ਮੈਂ ਸਤਿਕਾਰ ਕਰਦਾ। ਉਹ ਕਹਿੰਦਾ ਗੱਲ ਚੱਲ ਵੀ ਗੁਰਦੁਆਰਿਆਂ 'ਚ ਲੜਾਈ ਕਿਉਂ ਹੁੰਦੀ ਹੈ? ਉਹ ਕਹਿੰਦਾ ਜੀ, ਮੈਂ ਕਿਹਾ ਵੀ ਸਿੱਖ ਸਿੱਖਾਂ ਨਾਲ ਦੇ। ਕਹਿੰਦਾ ਜੀ ਨਹੀਂ ਮੈਂ ਨਹੀਂ ਮੰਨਦਾ, ਸਿੱਖ ਸਿੱਖ ਨਾਲ ਲੜ ਹੀ ਨਹੀਂ ਸਕਦਾ। ਮੈਂ ਕਿਹਾ ਫਿਰ ਹੋਰ ਕੀ ਹੁੰਦਾ, ਇਹ ਮੁਸਲਮਾਨ ਲੜਦੇ ਸਾਡੇ ਨਾਲ ਜਾਂ ਬੋਧੀਆਂ ਵਾਲੇ ਲੜਦੇ ਨੇ, ਨਿਕਰਾਂ ਵਾਲੇ ਹੋਰ ਤਾਂ ਕਿਤੇ ਲੜਦੇ ਤਾਂ ਦੇਖੇ ਨਹੀਂ। ਗੱਲ ਕੀਤੀ ਕੰਮ ਦੀ, ਕਹਿੰਦਾ ਸਿੱਖ ਸਿੱਖ ਦਾ ਕਦੀ ਝਗੜਾ ਨਾ ਹੋਇਆ ਨਾ ਹੋਏਗਾ, ਨਾ ਸਿੱਖ ਸਿੱਖ ਦੀ ਲੜਾਈ ਹੋਈ ਆ ਨਾ ਹੋਏਗੀ। ਕਹਿੰਦਾ ਲੜਾਈ ਨਾਸਤਕ ਤੇ ਆਸਤਕ ਦੇ ਵਿੱਚ ਆ ਗਈ। ਸਿੱਖੀ ਦਾ ਲਿਬਾਸ ਪਹਿਨ ਲਿਆ ਨਾਸਤਕ ਲੋਕਾਂ ਨੇ ਤੇ ਉਹਨਾਂ ਦੀ ਗਿਣਤੀ ਜਿੰਨਾ ਚਿਰ 50 ਤੋਂ ਹੇਠ ਰਹੀ ਹੈ ਉਨੀ ਦੇਰ ਤੱਕ ਝਗੜੇ ਘੱਟ ਹੁੰਦੇ ਰਹੇ ਨੇ। ਕਹਿੰਦਾ ਹੁਣ ਨਾਸਤਕਾਂ ਦੀ ਗਿਣਤੀ ਕਹਿੰਦਾ 55% ਦੱਸੀ ਉਹਨੇ, ਪਰ ਇੱਕ ਹੋਰ ਨੇ ਦੱਸਿਆ ਕਹਿੰਦਾ 80% ਹੋ ਗਈ, 20 ਰਹਿ ਗਏ ਤੁਸੀਂ। ਇਹ ਹੌਲੀ ਹੌਲੀ ਮੈਨੂੰ ਲੱਗਦਾ ਵੀ ਢਾ ਲੈਣੇ ਨੇ 20-20 ਇਹਨਾਂ ਨੇ, ਨਹੀਂ ਥੋੜ੍ਹੇ ਜਿਹੇ ਤਕੜੇ ਰਹੋ ਤੁਸੀਂ। ਨਾਸਤਕ ਭਾਵਨਾ ਦੇ 'ਚ ਇਹ ਕੁਛ ਹੋਊਗਾ ਵੀ ਬਾਣੀ ਪੜ੍ਹਨ ਦੀ ਲੋੜ ਨਹੀਂ, ਸੂਰਜ ਪ੍ਰਕਾਸ਼ ਦੀ ਕਥਾ ਦੀ ਲੋੜ ਨਹੀਂ, ਅਖੀਰ ਨੂੰ ਲੋੜ ਕਿਹੜੀ ਹੈ ਬਾਣੀ ਦਾ ਜੀ। ਮੱਥਾ ਇੱਥੇ ਤੱਕ ਗਰਕ ਗਏ ਲੋਕ, ਕਹਿੰਦੀ ਮੱਥਾ ਟੇਕਣ ਦੀ ਕੀ ਲੋੜ ਹੈ, ਜੋ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਤੁਸੀਂ ਮੰਨੋ, ਬਾਣੀ ਪੜ੍ਹਨ ਦੀ ਕੀ ਲੋੜ ਹੈ, ਗਿਆਨ ਪ੍ਰਾਪਤ ਕਰੋ। ਮਹਾਰਾਜ ਬਖਸ਼ੇ, ਕਾਹਨੂੰ ਇਹਨਾਂ ਦੀਆਂ ਗੱਲਾਂ ਕਰਕੇ ਮਨ ਤੰਗ ਕਰਨਾ, ਸਾਵਧਾਨ ਹੋਣ ਵਾਸਤੇ ਜ਼ਰੂਰ ਕਰਨੀਆਂ ਚਾਹੀਦੀਆਂ। ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਉਧਾਰ ਕਰਨ ਵਾਸਤੇ ਆਪ ਜੀ ਨੇ ਜਿਹੜੀਆਂ ਪੌੜੀਆਂ ਬਣਵਾਈਆਂ ਹਨ,
ਮਾਨ ਸਰੋਵਰ ਜਥਾ ਬਿਰਾਜਾ,
ਇਹਦੇ ਵਿੱਚ ਮਾਨ ਸਰੋਵਰ ਤਾਂ ਇਉਂ ਲੱਗਦਾ ਹੈ ਸੱਚੇ ਪਾਤਸ਼ਾਹ, ਜਿਵੇਂ ਮਾਨ ਸਰੋਵਰ ਹੁੰਦਾ ਨਾ, ਮਾਨਸਰ ਝੀਲ ਹੈ, ਐਂ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਲ, ਇਹ ਤਾਂ ਐਸੀ ਸੋਭਾ ਆਪ ਜੀ ਨੇ ਬਣਾ ਦਿੱਤੀ ਹੈ। ਸਤਿਗੁਰ ਅਸਥਿਰ ਕਰ ਦੀਨੇ ਘਰਵਾਰ, ਜਦੋਂ ਮਹਾਰਾਜ ਨੇ ਸ਼ਬਦ ਕਿਹਾ ਨਾ ਘਰ ਹਰਿਮੰਦਰ ਸਾਹਿਬ, ਬਾਰ ਦਰਵਾਜ਼ਾ ਡੂਢੀ ਸਾਹਿਬ, ਤਾਂ ਉਹਨਾਂ ਨੂੰ ਕਹਿ ਤਾ ਅਸਥਿਰ। ਤੇ ਕਹਿਣਗੇ ਸੱਚੇ ਪਾਤਸ਼ਾਹ, ਜੇ ਭਲਾ ਕੱਲ੍ਹ ਨੂੰ ਐਸਾ ਕੋਈ ਸਮਾਂ ਆ ਗਿਆ ਵੀ ਕਿਸੇ ਜ਼ਾਲਮ ਨੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਕੇ ਢਾ ਦਿੱਤੀ ਇਮਾਰਤ, ਡਿਊਟੀ ਸਾਹਿਬ ਢਾ ਦਿੱਤੀ, ਤੇ ਲੋਕੀ ਕਹਿਣਗੇ ਨਹੀਂ ਆ ਜਿਵੇਂ ਬਾਈਬਲ ਵਾਲਿਆਂ ਨੂੰ ਕਹਿ ਰਹੇ ਨਾ, ਆ 21 ਮਈ ਤੁਹਾਡੇ ਯਾਦ ਹੋਊਗੀ, 21 ਮਈ ਲੰਘ ਕੇ ਆ ਵੀ 21 ਮਈ ਨੂੰ ਜੀ ਸਭ ਕੁਛ ਖਤਮ ਹੋ ਜਾਣਾ, 95 ਸਾਲ ਦੀ ਉਮਰ, ਬਾਈਬਲ ਕੱਢ ਕੱਢ ਕੇ ਦਿਖਾਵੇ ਭਾਈ, ਆਹ ਲਿਖਿਆ ਬਾਈਬਲ ਦੇ ਉੱਤੇ। ਮੈਂ ਅਮੈਰੀਕਾ ਸੀ, ਮੈਂ ਕਿਹਾ ਜਿਹਨਾਂ ਦੇ ਕੋਲੋਂ ਨਿਊਜ਼ੀਲੈਂਡ 'ਚੋਂ ਆਇਆ, ਕਹਿੰਦੇ ਵੀ ਨਿਊਜ਼ੀਲੈਂਡ ਨੇ ਪਹਿਲਾਂ ਗਰਕ ਹੋਣਾ। ਮੈਂ ਕਿਹਾ ਜਿਹੜੇ ਪ੍ਰੇਮੀ ਬੈਠੇ ਮੈਂ ਦਿਲਾਸਾ ਦੇ ਦਿਆਂ ਵੀ ਕੁਛ ਨਹੀਂ ਹੋਣ ਵਾਲਾ। ਮੈਂ ਫੋਨ ਕਰਿਆ, 10 ਮਿੰਟ ਰਹਿੰਦੇ ਸੀ ਜਿਹੜਾ ਟਾਈਮ ਦਿੱਤਾ ਸੀ ਉਹਨੇ ਭਾਈ ਨੇ, ਅਤੇ ਮੈਂ ਉਹਨੂੰ ਭਾਈ ਸਾਹਿਬ ਨੂੰ ਕਿਹਾ ਵਾ ਕੀ ਕਰਦੇ ਹੋ, ਕਹਿੰਦੇ ਜੀ ਬਸ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਬੈਠ ਗਏ ਵੀ ਇਕੱਠੇ ਹੀ ਮਰਾਂਗੇ। ਮੈਂ ਕਿਹਾ ਚੰਗਾ ਕੀਤਾ, ਬਾਣੀ ਪੜ੍ਹਦੇ ਹੋ? ਕਹਿੰਦੇ ਜੀ ਆਪਣੇ ਆਪ ਪੜ੍ਹੀ ਜਾ ਰਹੀ ਹੈ, ਪੜ੍ਹਨ ਦੀ ਤਾਂ ਲੋੜ ਹੀ ਨਹੀਂ, ਭੈਵੇਂ ਨਾ ਭਗਤ ਨਾ ਹੋ ਬਈ। ਮੈਂ ਕਿਹਾ ਕੈ ਕੁ ਮਿੰਟ ਰਹਿ ਗਏ ਚਲਾਣਾ ਕਰਨ 'ਚ? ਕਹਿੰਦੇ 10 ਕੁ ਮਿੰਟ ਰਹਿੰਦੇ ਆ। ਮੈਂ ਕਿਹਾ ਮੈਂ ਫੋਨ 'ਤੇ ਰਹੂੰਗਾ 10 ਮਿੰਟ। ਮੈਂ ਕਿਹਾ ਦੇਖ ਮੈਂ ਜੋਤਸ਼ੀ ਨਹੀਂ, ਮੈਂ ਅੰਤਰਜਾਮੀ ਨਹੀਂ, ਮੈਂ ਕੋਈ ਮਹਾਂਪੁਰਖ ਨਹੀਂ, ਪਰ ਗੁਰੂ ਕਾ ਸਿੱਖ ਹੈ, ਨਿਸ਼ਚੇ ਨਾਲ ਕਹਿਣਾ ਵੀ ਕੁਛ ਨਹੀਂ ਹੋਣਾ ਹੈ, ਕਿਉਂਕਿ ਜਿਹੜਾ ਕੋਈ 10ਵੇਂ ਗ੍ਰੰਥ 'ਚ ਲਿਖਿਆ ਇਹ ਤਾਂ ਨੇੜੇ ਤੇੜੇ ਵੀ ਨਹੀਂ ਗੱਲ, ਆ ਕਿਵੇਂ ਹੋ ਜੂਗੀ? ਮੈਂ ਕਿਹਾ ਨਹੀਂ ਹੋਣਾ ਕੁਛ ਵੀ, ਮੈਂ ਫੋਨ 'ਤੇ ਹੀ ਹਾਂ। ਲਓ ਜੀ ਜਿਉਂ ਜਿਉਂ ਸੂਈ ਨੇੜੇ ਨੂੰ ਆਉਂਦੀ ਗਈ, ਜਾਨ ਤਾਂ ਆਉਂਦੀ ਤੰਗ ਹੁੰਦੀ ਪਰ ਗੱਲਾਂ ਦੇ ਵਿੱਚ ਪਏ ਰਹੇ। ਜਦੋਂ ਮੈਂ ਕਿਹਾ ਕਿੰਨੇ ਮਿੰਟ ਲੰਘ ਗਏ ਉੱਤੇ? ਕਹਿੰਦੇ ਜੀ ਹੁਣ ਤਾਂ 5 ਮਿੰਟ ਚਲੇ ਗਏ। ਮੈਂ ਕਿਹਾ ਹੁਣ ਮੈਂ ਵੀ ਆਰਾਮ ਕਰਨਾ, ਅਤੇ ਹੁਣ TV ਵਾਲਿਆਂ ਨੂੰ ਪੁੱਛੋ ਜਰਾਕ ਵੀ ਕੀ ਹੋ, ਤੁਸੀਂ ਕਹਿੰਦੇ ਉਹ ਹੋਇਆ ਨਹੀਂ ਕੁਝ। ਉਹ ਉਹਨਾਂ ਨੇ ਫੋਨ ਕੀਤਾ, ਕਹਿੰਦੇ ਜੀ ਉਹ ਭਾਈ ਲੱਭਦਾ ਹੀ ਨਹੀਂ ਜਿਹੜਾ ਕਹਿੰਦਾ ਸੀ ਵੀ ਸਾਰਿਆਂ ਨੇ ਮਰ ਜਾਣਾ, ਉਹ ਹੁਣ ਤਾਂ ਨਹੀਂ ਲੱਭਿਆ। ਤੇ ਇਹ ਵੀ ਗੱਲ ਝੂਠੀ ਹੋਈ ਵੀ ਧਰਤੀ ਚਪਟੀ ਹੈ, ਬਾਈਬਲ 'ਚ ਲਿਖੀ ਹੈ।
ਕੁਰਾਨ ਦੇ ਵਿੱਚ ਲਿਖਿਆ ਹੈ ਵੀ 14ਵੀਂ ਸਦੀ ਦੇ ਸਾਰੇ ਖਤਮ ਹੋ ਜਾਣਗੇ। ਆਪਾਂ ਤਾਂ ਨਹੀਂ ਕਹਿੰਦੇ ਵੀ ਕੁਰਾਨ ਝੂਠੀ ਹੈ, ਆਪਾਂ ਨਹੀਂ ਕਹਿੰਦੇ ਬਾਈਬਲ ਝੂਠੀ ਹੈ, ਪਰ ਸਾਬਤ ਤਾਂ ਹੋ ਰਹੀ ਹੈ ਨਾ। ਉਹਨਾਂ ਨੂੰ ਪੁੱਛੋ ਵੀ ਆਹ ਕੀ, ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਕੋਈ ਗਲਤ ਸਾਬਤ ਕਰਕੇ ਦਿਖਾ ਦੇਵੇ, ਕਦੇ ਅੰਡ ਸੰਡ ਗੱਲੇ ਨਹੀਂ ਲਿਖੀ ਹੋਈ ਕੋਈ, ਰੱਬ ਦੀ ਬੰਦਗੀ ਹੈ। ਮਰ ਕੇ ਅਸਥਿਰ ਕਰਦੀ ਨੇ ਕਾਰੋਬਾਰ ਸੱਚੇ ਪਾਤਸ਼ਾਹ, ਜੇ ਫਿਰ ਕੱਲ ਨੂੰ ਹਮਲਾ ਹੋ ਗਿਆ ਫੇਰ ਕੀ ਬਣੂਗਾ ਤੁਹਾਡੇ ਸ਼ਬਦ ਦਾ? ਮਹਾਰਾਜ ਕਹਿੰਦੇ ਗਹਾਲੀ ਸੁਣ ਲਓ, ਫਿਰ ਇਹ ਹੋ ਸਕਦਾ ਹੈ ਇਮਾਰਤ ਕੋਈ ਜਾਲ ਮਟਾ ਦੇਵੇ, ਹੋ ਸਕਦੀ ਹੈ, ਪਰ ਇਮਾਰਤ ਮੇਰੇ ਸਿੱਖ ਫੇਰ ਬਣਾ ਲੈਣਗੇ, ਪਰ ਨੀ ਇਸੇ ਤਰ੍ਹਾਂ ਰਹੂਗੀ, ਨੀ ਰੱਖੀ ਹੈ। ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ, ਤਿਸ ਆਗੇ ਹੀ ਮਾਰੇ ਕਰਤਾਰ। ਸਿੱਖੋ, ਜਿਹੜਾ ਹਰਿਮੰਦਰ ਸਾਹਿਬ ਤੇ ਹਮਲਾ ਕਰੂ ਉਹਦੇ ਕਰਤਾਰ ਦੀਆਂ ਮਾਰਾਂ ਪਿਆ ਕਰਨਗੇ, ਕਰਤਾਰ ਦੀ ਮਾਰ ਪੈ, ਅੱਜ ਤੱਕ ਪੈ ਰਹੀ ਹੈ। ਸਤਿਗੁਰਾਂ ਦੀ ਬੜੀ ਅਗਾਧ ਬੋਧ ਬਾਣੀ ਹੈ, ਕਹਿੰਦੇ ਮਾਨ ਸਰੋਵਰ ਜਥਾ ਬਿਰਾਜਾ, ਸੱਚੇ ਪਾਤਸ਼ਾਹ ਜੀ ਮਾਨ ਸਰੋਵਰ ਵਰਗਾ ਤੁਸੀਂ ਇਹ ਸਰੋਵਰ ਬਣਾ ਦਿੱਤਾ, ਹੰਸ ਬਾਂਦੀ ਨਿਆਈ ਸਿੱਖ ਬਣਾ ਦਿੱਤੇ।
ਹਰ ਮੰਦਰ ਵਿੱਚ ਬਣੇ ਜਹਾਜ਼ਾ,
ਹਰ ਮੰਦਰ ਸਾਹਿਬ ਤਾਂ ਇਉਂ ਹੈ ਜਿਵੇਂ ਜਹਾਜ਼ ਬਣਾ ਦਿੱਤਾ ਮਹਾਰਾਜ ਸੰਸਾਰ ਨੂੰ ਤਾਰਨ ਵਾਸਤੇ। ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨਾਲ ਵੀ ਸਿੱਖਾਂ ਦੀ ਕਲਿਆਣ ਹੁੰਦੀ ਹੈ।
ਸ਼ਰਧਾ ਸਾਹਿਤ ਕਰੇ ਇਸਨਾਨ,
ਜਿਹੜਾ ਸ਼ਰਧਾ ਦੇ ਸਾਹਿਤ ਇਸਨਾਨ ਕਰੇਗਾ ਮਾਨ ਸਰੋਵਰ ਦੇ ਇਸ ਦੇ ਵਿੱਚ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ,
ਪਾਪ ਮਿਟੇ ਪ੍ਰਾਪਤ ਕਲਿਆਣ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸਿੰਘ ਜੀ ਬਲਿਹਾਰ ਜਾਈਏ ਗੁਰਸਿੱਖਾਂ ਦੀ ਸ਼ਰਧਾ ਦੇ, ਜਿਹੜੇ ਉੱਥੇ ਰਹਿੰਦੇ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਵੀ ਰੋਜ਼ ਕਰਦੇ ਨੇ ਇਸ਼ਨਾਨ ਨਹੀਂ ਕਰਦੇ। ਇੱਕ ਸੱਤਾਂ ਸਮੁੰਦਰਾਂ ਪਾਰ ਗੁਰੂ ਕਾ ਸਿੱਖ ਰਹਿੰਦਾ, ਉਹ ਹਰ ਰੋਜ਼ ਇੱਥੇ ਅਮੈਰੀਕਾ 'ਚ ਬੈਠਾ, ਹਰ ਰੋਜ਼ ਇਸ਼ਨਾਨ ਕਰਦਾ ਅੰਮ੍ਰਿਤਸਰ ਸਾਹਿਬ ਕਿਵੇਂ ਕਰਦਾ? ਗੱਲ ਬੜੀ ਓਪਰੀ ਲੱਗੂਗੀ ਨਾ, ਜਹਾਜ਼ ਨਹੀਂ ਚੜ੍ਹਦਾ, ਟਿਕਟ ਨਹੀਂ ਲੈਂਦਾ, ਘਰ ਤੋਂ ਨਹੀਂ ਕਿਤੇ ਜਾਂਦਾ, ਫਿਰ ਇਸ਼ਨਾਨ ਰੋਜ਼ ਕਰਦਾ। ਗੁਰੂ ਦੀ ਐਸੀ ਕਿਰਪਾ ਹੈ, ਉਹ ਸਮਾਧੀ ਲਾ ਕੇ ਬੈਠ ਕੇ ਧਿਆਨ ਸ਼ਕਤੀ ਦੁਆਰਾ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਉਂਦਾ ਰੋਜ਼। ਉੱਥੇ ਜਾ ਕੇ ਫਿਰ ਉਹ ਸਰੋਵਰ ਦੇ ਵਿੱਚ ਇਸ਼ਨਾਨ ਵੀ ਜਿੱਥੇ ਦੁੱਖ ਭੰਜਨੀ ਵੇਰ ਹੈ ਇੱਥੇ ਕਰਦਾ, ਧਿਆਨ ਦੁਆਰਾ ਇਸ਼ਨਾਨ ਕਰਦਾ, ਚੁੱਭਾ ਮਾਰਦਾ ਹੈ, ਫਿਰ ਦੋਨੇ ਹੱਥ ਇਸ ਤਰ੍ਹਾਂ ਐਂ ਜੋੜ ਕੇ ਫਿਰ ਸ਼ਬਦ ਪੜ੍ਹਦਾ ਹੈ, ਤਵਈਆ ਜਿਵੇਂ ਸਵੇਰੇ ਪੜ੍ਹਦੇ ਹੈ। ਉਹ ਕਿਤੇ ਐਂ ਹੱਥ ਕਰੇ, ਘਰ ਵਾਲੀ ਕਹਿਣ ਲੱਗੀ ਜਦ ਤਾਂ ਬੁਲਾਇਆ ਨਾ, ਕਹਿੰਦੀ ਨਿਆਣੇ ਕਹਿਣਗੇ ਸਦਾਈ ਹੋ ਗਿਆ ਵੀ ਤੂੰ ਆਹ ਹੱਥ ਜਿੰਨਾ ਤੁਹਾਨੂੰ ਕਰਿਆ ਕਰ। ਉਹ ਕਹਿੰਦਾ ਤੇਰੀ ਸਮਝ 'ਚ ਨਹੀਂ ਆਉਣੀ ਬਾਤ, ਤੂੰ ਕੋਈ ਗੱਲ ਨਹੀਂ, ਤੂੰ ਵੀ ਨਾਲ ਸਦਾਈ ਕਹਿ ਲਈ ਭਾਵੇਂ। ਉਹ ਫਿਰ ਸ਼ਬਦ ਸਵਈਏ ਪੜ੍ਹਦਾ ਇਸ ਤਰ੍ਹਾਂ ਧਿਆਨ ਦੇ ਵਿੱਚ, ਐਂ ਹੱਥ ਇੱਧਰੋਂ ਇੱਥੋਂ ਐਂ ਜੋੜ ਦਿੰਦਾ। ਫਿਰ ਡਿਊਟੀ ਸਾਹਿਬ 'ਤੇ ਆ ਕੇ ਕਿਹੜਾ ਸ਼ਬਦ ਪੜ੍ਹਦਾ, ਹਰਿਮੰਦਰ ਸਾਹਿਬ ਕਿਹੜਾ ਪ੍ਰਕਰਮਾ ਕਰਕੇ ਅਕਾਲ ਤਖ਼ਤ ਮੱਥਾ ਟੇਕ ਕੇ, ਅਤੇ ਫਿਰ ਉਹ ਆਪਣੀ ਸਮਾਧੀ ਖੋਲ੍ਹਦਾ ਹਰ ਰੋਜ਼। ਉਹ ਧਿਆਨ ਦੁਆਰਾ ਇਸ਼ਨਾਨ ਕਰਦਾ ਹਰ ਰੋਜ਼, ਅਤੇ ਸਿੱਖ ਦੀ ਸ਼ਰਧਾ ਹੈ ਗੁਰੂ ਕਾ। ਮੈਂ ਹੈਰਾਨ ਰਹਿ ਗਿਆ, ਜ਼ਿੰਦਗੀ 'ਚ ਪਹਿਲੀ ਵਾਰ ਸਿੱਖ ਦੇਖਿਆ ਜਾ, ਔਰ ਵਿਦਵਾਨ ਪੜ੍ਹਿਆ ਲਿਖਿਆ ਇੰਗਲਿਸ਼ ਦਾ ਪ੍ਰੋਫੈਸਰ ਹੁੰਦਾ ਸੀ। ਬੰਦਗੀ ਕਿੰਨੀ ਆ ਹਰ ਰੋਜ਼ ਦੀ, ਬਸ ਹੋਰ ਕੋਈ ਕੰਮ ਹੀ ਨਹੀਂ ਹੈ। ਗੁਰੂ ਕਿਰਪਾ ਕਰੇ, ਇਸ ਪ੍ਰਕਾਰ ਫਿਰ ਸ਼ਰਧਾ ਧਾਰ ਕੇ ਜਿਹੜੇ ਇਸ਼ਨਾਨ ਕਰਦੇ ਹਨ ਕਲਿਆਣ ਹੁੰਦੀ ਹੈ।
ਹਰ ਮੰਦਰ ਮੈਂ ਸ਼ਬਦ ਜਸਨ ਹੈ,
ਇਸ ਤੋਂ ਅੱਗੇ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ 'ਚ ਮੱਥਾ ਟੇਕੇ, ਅਤੇ ਫਿਰ ਬੈਠ ਕੇ ਹਰਿਮੰਦਰ ਸਾਹਿਬ ਦੇ ਜਿਹੜਾ ਸ਼ਬਦ ਸੁਣਦਾ। ਦੇਖਿਆ ਨਾ, ਕਈ ਮਹਾਤਮਾ ਵੀ ਬੈਠੇ ਹੁੰਦੇ ਆ, ਕਈ ਗੁਰਮੁਖ ਸਮਾਧੀਆਂ ਲਈ ਬੈਠੇ, ਐਵੇਂ ਨਹੀਂ ਬੈਠੇ ਹੁੰਦੇ, ਇਹਦਾ ਮਹਾਤਮਾ। ਮੈਂ ਕਿਹਾ ਕਿਤੇ ਕੁਤਾਹੀ ਨਾ ਹੋ ਜਾਵੇ, ਵੀ ਤਾਂ ਪੁੱਛਿਆ ਭਾਈ ਸਾਹਿਬ ਨੂੰ ਮਲਕ ਦੇ ਕੇ ਵੀ ਕਥਾ ਦਾ ਟਾਈਮ ਜਿਹੜਾ। ਅਤੇ ਇਉਂ ਸਾਧ ਸਿੰਘ ਜੀ ਉਹ ਜਦੋਂ ਹਰਿਮੰਦਰ ਸਾਹਿਬ ਦੇ 'ਚ ਬਹਿ ਕੇ ਸ਼ਬਦ ਸੁਣਦੇ, ਪੁੰਨ ਕਿੰਨਾ ਕਹਿਦਾ, ਕੋਟ ਪੁੰਨ ਸੁਣ ਹਰ ਕੀ ਬਾਣੀ। ਹਰਿਮੰਦਰ ਸਾਹਿਬ ਦੇ ਅੰਦਰ ਬਾਣੀ ਦਾ ਸੁਣਨਾ, ਬਾਣੀ ਦਾ ਕਿਤੇ ਬਹਿ ਕੇ ਸੁਣ ਲਓ ਉੱਥੇ ਮਹੱਤਵ ਬਹੁਤ ਵੱਡਾ, ਪਰ ਹਰਿਮੰਦਰ ਸਾਹਿਬ ਦੇ ਅੰਦਰ ਦਾ ਭਾਈ ਬਾਹਲਾ ਵੱਡਾ ਮਹਾਤਮਾ, ਜਿਹੜਾ ਕਿਹਾ ਨਹੀਂ ਜਾ। ਇਸ ਕਰਕੇ ਉੱਥੇ ਪ੍ਰੇਮੀ ਸਰੋਤੇ ਬੈਠੇ ਰਹਿੰਦੇ ਨੇ, ਕੋਈ ਦੇਸ਼ ਵਾਰਤਾ ਨਹੀਂ, ਕੋਈ ਰਾਜ ਵਾਰਤਾ ਨਹੀਂ, ਕੋਈ ਕਿਸੇ ਵਿਅਕਤੀਗਤ ਉਪਮਾ ਦੀ ਬਾਤ ਨਹੀਂ, ਕੇਵਲ ਨਿਰੰਕਾਰ ਦਾ ਜਸ ਰੂਪ ਬਾਣੀ ਦੇ ਸ਼ਬਦ ਰਾਗੀ ਸਿੰਘਾਂ ਨੇ ਲਗਾਤਾਰ ਪੜ੍ਹੀਆਂ ਨੇ। ਹਰਿਮੰਦਰ ਸਾਹਿਬ ਦੇ ਅੰਦਰ ਵਿਆਖਿਆ ਤੱਕ ਵੀ ਨਹੀਂ ਹੁੰਦੀ, ਵਿਆਖਿਆ ਵੀ ਬਾਹਰ ਹੋ ਗਈ ਮੰਨੀ, ਕਿਉਂਕਿ ਵਿਆਖਿਆ ਦੇ ਵਿੱਚ ਵੀ ਵਿਆਖਿਆਕਾਰ ਕੁਛ ਆਪਣੇ ਖਿਆਲ ਵਿੱਚ ਰਲਾ ਸਕਦਾ ਹੈ, ਉੱਥੇ ਰਲਾ ਹੈ ਹੀ ਨਹੀਂ ਕਿਸੇ ਗੱਲ ਦਾ। ਇਸ ਕਰਕੇ ਕਹਿੰਦੇ ਕਲਿਆਣ ਹੁੰਦੀ ਹੈ।
ਜਨਮ ਜਨਮ ਕੇ ਪਾਪਣ ਹਨ ਹੈ,
ਜਨਮਾਂ ਜਨਮਾਤਰਾਂ ਦੇ ਪਾਪ। ਜਦੋਂ ਵੀ ਵਕਤ ਲੱਗੇ ਹਰਿਮੰਦਰ ਸਾਹਿਬ ਜ਼ਰੂਰ ਜਾਇਆ ਕਰੋ ਗੁਰੂ ਪਿਆਰੇ ਹੋ, ਪਰ ਇਹ ਸਭ ਤੋਂ ਜ਼ਰੂਰੀ ਕੰਮ ਹੈ ਕਰਨ ਵਾਲਾ। 6 ਮਹੀਨੇ ਨਾ ਟਾਈਮ ਲੱਗੇ, ਇੱਧਰੋਂ ਸਾਲ ਨਾ ਲੱਗੇ, ਪਰ ਜਦੋਂ ਲੱਗੇ ਪਹਿਲਾ ਕੰਮ ਇਹ ਹੈ ਵੀ ਸਾਰੇ 100 ਕੰਮ ਛੱਡ ਕੇ ਹਰਿਮੰਦਰ ਸਾਹਿਬ ਪਹੁੰਚੋ। ਆਪਣਾ ਕੇਂਦਰੀ ਸਥਾਨ ਉਹ ਹੈ ਹਰਿਮੰਦਰ ਸਾਹਿਬ, ਰੱਬ ਦਾ ਘਰ। ਪੂਰੇ ਸੰਸਾਰ ਦੇ ਵਿੱਚ ਡਿੱਠੇ ਸਭੇ ਥਾਵ, ਨਾਹੀਂ ਤੁਦ ਜਿਹਾ ਬਧੋ ਪੁਰਖ ਵਿਧਾਤ ਹੈ, ਤਾਂ ਤੂੰ ਸੋਏ ਹੈ ਹੀ ਨਹੀਂ ਹੋਰ ਕੋਈ। ਇਸ ਕਰਕੇ ਉੱਥੇ ਆਪਣੇ ਜੀਵਨ ਦੀ ਕਲਿਆਣ ਵਾਸਤੇ ਜਿਹੜੇ ਉੱਥੇ ਸ਼ਰਧਾ ਤਾਰ ਕੇ ਜਾਂਦੇ ਹਨ, ਤੇ ਫਿਰ ਕੀ ਹੁੰਦਾ ਹੈ, ਕਹਿੰਦੇ ਜਨਮਾਂ ਜਨਮਾਤਰਾਂ ਦੇ ਪਾਪ ਮਿਟ ਜਾਂਦੇ ਹੈ। ਜਿਹੜੇ ਪਾਪਾਂ ਨੇ ਸਾਨੂੰ ਦੁੱਖ ਰੂਪ ਦੇ ਅੰਦਰ ਫਲ ਦੇਣਾ ਨਾ, ਦੁੱਖ ਰੂਪ ਫਲ ਹੈ ਪਾਪਾਂ ਦਾ, ਤੇ ਉਹ ਪਾਪ ਦੁੱਖ ਦੇਣ ਤੋਂ ਪਹਿਲਾਂ ਹੀ ਮਿਟ ਜਾਣਗੇ। ਜਿਹੜੇ ਦਾਣਿਆਂ ਨੂੰ ਭੁੰਨ ਦਈਏ ਨਾ ਧਰਤੀ ਤੇ, ਫਿਰ ਜੰਮਦੇ ਨਹੀਂ ਹੁੰਦੇ, ਬੀਜ ਕੇ ਦੇਖ ਲਿਓ, ਇਹ ਤਾਂ ਸਾਰੇ ਲੋਕ ਹੀ ਜਾਣਦੇ ਆ, ਭੁੱਜੇ ਦਾਣੇ ਕਿਤੇ ਜੰਮਦੇ ਆ। ਜੈਸੇ ਭੁੱਜੇ ਅੰਨ ਮੈਂ ਉਦ ਭੁੱਜਤਾ ਪਈ ਛੇਣ, ਭੁੱਜੇ ਹੋਏ ਅੰਨ ਵਿੱਚ ਪੈਦਾ ਹੋਣ ਦੀ ਸ਼ਕਤੀ, ਇਸੇ ਤਰ੍ਹਾਂ ਆਪਣੇ ਉਹਨਾਂ ਮਾੜੇ ਕਰਮਾਂ ਨੂੰ ਗੁਰੂ ਦੀ ਸ਼ਰਨ ਵਿੱਚ ਭੁੰਨ ਲਿਆ ਕਰੋ ਜਾ ਕੇ, ਤਾਂ ਕਿ ਜੰਮਣੇ ਨਾ ਦੁੱਖ ਨਾ ਦੇਣ। ਪਰ ਬਾਹਲੇ ਕੀਤੇ ਹੋਏ ਨੇ ਮਹਾਰਾਜ ਵੀ ਕੀ ਕਰ, ਬਹੁਤ ਪਾਪ ਮਿਟਦੇ ਨੇ। ਹੋਵੇ ਸਿਵਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਜਨਮਾਂ ਜਨਮਾਤਰਾਂ ਦੀ ਮੈਲ ਕੱਟ ਹੁੰਦੀ ਹੈ।
ਉਪਜ ਭਗਤ ਗਿਆਨ ਕੋ ਪਾਵੇ,
ਫਿਰ ਭਾਈ ਹਿਰਦੇ ਦੇ ਅੰਦਰ ਭਗਤੀ ਪੈਦਾ ਹੁੰਦੀ ਹੈ। ਹਰਿਮੰਦਰ ਸਾਹਿਬ ਦਾ ਆਹ ਕੁਛ ਕਰਦੇ ਆ, ਇਸ਼ਨਾਨ ਕਰਨ ਨਾਲ, ਬਾਣੀ ਸੁਣਨ ਨਾਲ, ਸੇਵਾ ਕਰਨ ਦੇ ਨਾਲ ਭਗਤੀ ਪੈਦਾ ਹੁੰਦੀ ਹੈ। ਭਗਤੀ ਦੇ ਵਿੱਚੋਂ ਗਿਆਨ ਪੈਦਾ ਹੁੰਦਾ ਹੈ, ਤੇ ਗਿਆਨ ਤੋਂ ਮੁਕਤੀ ਪੈਦਾ ਹੁੰਦੀ ਹੈ। ਮੁਕਤੀ ਕੀ ਹੈ, ਜੰਮਣ ਮਰਨ ਤੋਂ ਖਹਿੜਾ ਛੁੱਟ ਜਾਂਦਾ, ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ। ਮਨੁੱਖ ਸਰੀਰ ਦੇ ਵਿੱਚ ਇਸੇ ਵਾਸਤੇ ਆਇਆ, ਜਿੰਨੀ ਦੇਰ ਤੱਕ ਅਗਿਆਨ ਹੈ ਸਾਡੇ ਹਿਰਦੇ ਵਿੱਚ, ਗਿਆਨ ਨਹੀਂ ਹੋਇਆ ਉਨੀ ਦੇਰ ਤੱਕ ਮੋਕਸ਼ ਨਹੀਂ ਹੋਣੀ। ਇੱਕ ਪੈਂਗਲ ਉਪਨਿਸ਼ਦ ਹੈ, ਉਹਦੇ ਵਿੱਚ ਵੀ ਇੱਕ ਸੂਤਰ ਆਇਆ ਪੈਂਗਲ ਉਪਨਿਸ਼ਦ ਵਿੱਚ, ਉਹ ਕਹਿੰਦੇ ਰਿਤੇ ਗਿਆਨਾਤ ਨਾ ਮੁਕਤੀ। ਰਿਤੇ ਸੰਸਕ੍ਰਿਤ ਵਿੱਚ ਖਾਲੀ ਨੂੰ ਕਹਿੰਦੇ, ਗੁਰਬਾਣੀ 'ਚ ਵੀ ਸ਼ਬਦਾਂ ਦਾ ਰੀਤੇ ਪਰੇ ਪਰੇ ਸੁਖਨਾ, ਰੀਤੇ ਨਾਮ ਖਾਲੀ ਦੇ। ਰਿਤੇ ਗਿਆਨਾਤ ਨਾ ਮੁਕਤੀ, ਜਿਹੜੇ ਗਿਆਨ ਤੋਂ ਖਾਲੀ ਹਨ, ਗਿਆਨ ਕਿਤਾਬਾਂ ਦਾ ਨਾ ਸਮਝ ਲੈਣਾ, ਇਹ ਗਿਆਨ ਤਾਂ ਅਗਿਆਨ ਦਾ ਹੀ ਸਹੀ ਹੈ। ਗਿਆਨ ਤਾਂ ਅਸਲੀ ਆਪਣੇ ਆਤਮਕ ਸਰੂਪ ਦੇ ਬੋਧ ਨੂੰ ਕਹਿੰਦੇ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਹੈ ਗਿਆਨ। ਉਹਨੇ ਕਲਿਆਣ ਕਰਨੀ ਹੈ। ਇਹ ਗਿਆਨ ਤਾਂ ਆਤਮਕ ਦਰਸ਼ੀਆਂ ਨੂੰ ਆਪਣੇ ਆਪ ਫੁਰਦਾ ਹੈ, ਇਹ ਉਹਨਾਂ ਦਾ ਅਨੁਭਵ ਹੋਇਆ ਗਿਆਨ ਹੀ ਹੈ ਜਿਹੜਾ ਗ੍ਰੰਥਾਂ 'ਚ ਪੜ੍ਹਦੇ ਹੈ। ਵੱਡੀ ਬਾਤ ਤਾਂ ਉਸ ਦੀ ਹੈ, ਉਹ ਸਿਮਰਨ ਤੋਂ ਬਿਨਾਂ ਪੈਦਾ ਨਹੀਂ ਹੁੰਦਾ। ਇਕਾਗਰਤਾ ਸਿਮਰਨ ਤੋਂ ਬਿਨਾਂ ਨਹੀਂ ਬਣਦੀ। 3 ਚੀਜ਼ਾਂ ਗੁਰਮਤਿ ਦੇ ਵਿੱਚ ਸਾਰ ਹਨ, ਉਹਦੇ ਹਿਸਾਬ ਸੀ ਇਹ ਦਿੱਤਾ ਹੈ। ਹਿਰਦੇ ਗਿਆਨ, ਹਿਰਦੇ ਦੇ ਵਿੱਚ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਮੁੱਖ ਭਗਤੀ, ਤੇ ਮੁੱਖ ਦੇ ਵਿੱਚ ਭਗਤੀ ਹੋਣੀ, ਹਿਰਦੇ ਦੇ ਵਿੱਚ ਗਿਆਨ ਹੋਣਾ, ਵਰਤਣ ਵੈਰਾਗ, ਇਹ ਵਰਤ ਵਰੇਵਾ ਜਿਹੜਾ ਵੈਰਾਗ ਧਾਰ ਕੇ ਨਾਸਵਾਨ ਸਮਝ ਕੇ ਸੰਸਾਰ ਨਾਲ ਵਰਤਣਾ, ਇਹ 3 ਸਿੱਖੀ ਦੇ ਸੁਨਹਿਰੀ ਅਸੂਲ ਗੁਰੂ ਨਾਨਕ ਬਾਬੇ ਨੇ ਪ੍ਰਗਟ ਕੀਤੇ। ਹਿਰਦੇ ਗਿਆਨ, ਮੁੱਖ ਭਗਤੀ, ਵਰਤਣ ਵੈਰਾਗ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਨੇ ਸਿੱਖਾਂ ਦੀ ਕਲਿਆਣ ਕਰਨ ਵਾਸਤੇ, ਕਿਉਂਕਿ ਰਿਤੇ ਗਿਆਨਾਤ ਨਾ ਮੁਕਤੀ ਨਾ ਅੰਨਿਆ ਪੰਥਿਆ ਵਿਦਿਆ ਤੇ, ਸ਼ਾਸਤਰ ਵੀ ਇਹੀ ਕਹਿੰਦਾ, ਮੰਨੇ ਪਾਵ ਹੈ ਮੋਖ ਦੁਆਰ, ਗੁਰਬਾਣੀ ਵੀ ਇਹ ਕਹਿੰਦੀ ਹੈ ਮੁਕਤੀ ਦਾ ਦੁਆਰਾ ਕੀ ਹੈ? ਗਿਆਨ, ਬ੍ਰਹਮ ਗਿਆਨ, ਮੰਨਣ ਵਿੱਚ ਆਏਗਾ ਤਾਂ ਪ੍ਰਾਪਤ ਹੋਏਗਾ, ਮੰਨੇ ਕੀ ਕਰਕੇ ਹੀ ਨਾ ਜਾਏ। ਤੋ ਅੱਗੇ ਦੱਸਦੇ ਹਨ ਜੇ
ਆਵਣ ਜਨ ਜਗਤ ਮਿਟਾਵੇ,
ਇਹਦਾ ਫਲ ਕੀ ਹੈ? ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ, ਮਿਟਾਵੇ ਮਿਟ ਜਾਏਗਾ, ਇਹ ਝੰਜੜ ਤੋਂ ਖਿਹੜਾ ਛੁੱਟ ਜਾਏਗਾ।
ਸੁਣ ਕਰ ਲੱਗੀ ਕਾਰ ਕੋ ਕਰਨ,
ਇਹ ਵਚਨ ਸੁਣ ਕੇ ਫਿਰ ਉਹ ਗੁਰੂ ਸਾਹਿਬ ਤੋਂ ਸੇਵਾ ਕਰਨ ਲੱਗ ਪਏ। ਗੁਰਸੇਵ ਹੱਥ ਪਾਉ ਕਰ ਕਾਮ ਸਭ, ਇਹ ਤੇ ਨਿਰੰਜਨ ਨਾਲ ਇਉਂ ਸੇਵਾ ਕਰਦੇ ਹਨ।
ਖਾਨੇ ਪੋਟ ਸਿਰ ਪਰ ਕਰ ਧਰਨੇ,
ਫਿਰ ਉਹ ਬਹੁਤ ਭਾਰੀ ਮਿੱਟੀ ਦੀਆਂ ਪੰਡਾਂ ਚੁੱਕ ਚੁੱਕ ਕੇ ਤਗਾਰਾਂ ਦੇ ਵਿੱਚ, ਕੋਈ ਵਸਤਰਾਂ ਦੇ ਅੰਦਰ, ਕੋਈ ਟੋਕਰਿਆਂ ਦੇ ਵਿੱਚ, ਇਉਂ ਫਿਰ ਸੇਵਾ ਗੁਰਸਿੱਖ ਕਰ ਰਹੇ ਹਨ। ਹੱਥਾਂ ਪੈਰਾਂ ਨਾਲ ਸੇਵਾ ਮੁੱਖ ਦੇ ਵਿੱਚ ਨਾਮ ਹੈ। ਸਾਸ ਜੀ, ਥੋੜ੍ਹਾ ਜਿਹਾ ਸੁਭਾਅ ਵਿੱਚ ਇਹ ਤਬਦੀਲੀ ਲਿਆਉਣ ਦੀ ਲੋੜ ਹੈ। ਭਗਤੀ ਕਿਤੇ ਛੱਡ ਕੇ ਹੋ ਨਹੀਂ ਸਕਣੀ ਆਪਣੇ ਕੋਲੋਂ, ਭੁੱਲ ਜਾਓ ਇਹ ਬਾਤ। ਅੰਦਰ ਤੇ ਮਨ ਤਸੱਲੀ ਦੇਈ ਜਾਂਦਾ ਵੀ ਕਰੂੰਗਾ, ਕੋਈ ਨੀ, ਅਜੇ ਤਾਂ ਬਹੁਤ ਟਾਈਮ ਪਿਆ, ਮੌਤ ਦਾ ਕੀ ਪਤਾ ਕਿੱਥੇ ਖੜੀ ਹੈ। ਕਾਲ ਕ੍ਰਾਂਤਾ ਅਵਕਰ, ਜਿਵੇਂ ਕਬੀਰ ਸਾਹਿਬ, ਕਬੀਰ ਕਾਲ ਕ੍ਰਾਂਤਾ ਅਵਕਰਤਾ ਸੁਇਤਾਲ, ਪਾਛੇ ਕੁਛ ਨਾ ਹੋਈ ਹੈ ਜੋ ਸਿਰ ਪਰ ਆਵੇ ਕਾਲ। ਜੇ ਸਮਝ ਆ ਗਈ ਗੱਲ ਤਾਂ ਹੁਣ ਤੋਂ, ਅੱਜ ਤੋਂ ਹੀ ਸ਼ੁਰੂ ਕਰ ਦਿਓ। ਰਸਤੇ ਵਿੱਚ ਜਾਂਦੇ ਦੋ ਵਿਅਕਤੀ ਇਕੱਠੇ ਹੋ ਜਾਓ, ਜੇ ਤਾਂ ਰੱਬ ਦੇ ਨਾਂ ਦੀ ਗੱਲ ਕਰਨ ਵਾਲਾ ਮਿਲ ਗਿਆ ਤਾਂ ਸੁਣ ਲਓ ਉਹਦੀ ਗੱਲ, ਤੇ ਨਹੀਂ ਤਾਂ ਫਿਰ ਇਹ ਕਹੇ ਵੀ ਗੁਰਮੁਖਾ ਮੈਂ ਬਾਣੀ ਪੜ੍ਹਨੀ, ਉਹਨੇ ਤੁਹਾਡੇ ਨੇੜੇ ਨਹੀਂ ਖੜਨਾ, ਉਹਨੇ ਹੋਰ ਭਾਲ ਲੈਣਾ ਕਿਉਂਕਿ ਉਹਨੂੰ ਸੁਣਨ ਵਾਲਾ ਚਾਹੀਦਾ, ਤੁਹਾਡਾ ਖੇੜਾ ਛੁੱਟ ਜੂ, ਤੁਸੀਂ ਆਪਣਾ ਕੰਮ ਕਰਦੇ ਚਲੇ ਜਾਓ। ਨਹੀਂ ਫਿਰ ਜੇ ਤੁਹਾਨੂੰ ਦੇਖੇ ਨਾ ਵੀ ਹੁਣ ਮੇਰਾ ਸਿਰ ਖਾਊਗਾ ਇਹ, ਤੇ ਮੂਲ ਮੰਤਰ ਪੜ੍ਹਨ ਲੱਗ ਜਾਓ ਬੁੱਲ ਜੇ ਹਿਲਾ ਕੇ, ਤੇ ਉਹਨੂੰ ਪਤਾ ਲੱਗ ਜਾਣਾ ਉਹ, ਅੱਛਾ ਤੂੰ ਬਾਣੀ ਪੜ੍ਹਦਾ, ਚੰਗਾ ਕੋਈ ਨਹੀਂ ਕੋਈ ਨਹੀਂ, ਤੁਹਾਡਾ ਖੇੜਾ ਛੁੱਟ ਜੂ। ਇਹ ਸੰਸਾਰ ਦੇ ਵਿੱਚ ਐਂ ਜੀ ਹੋਊਗਾ, ਨਹੀਂ ਤਾਂ ਲੋਕਾਂ ਨੇ ਜੀਣ ਨਹੀਂ ਦੇਣਾ, ਭਜਨ ਕਦੋਂ ਕਰਾਂਗੇ? ਇਸ ਕਰਕੇ ਇਹ ਤਾਂ ਜਿਵੇਂ ਸਾਡੇ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਆਏ ਨਾ ਪੰਜਾਬ ਦੇ, ਵੀ ਅੜਾਂਦੇ ਊਂਟ ਲੱਦੀ ਦੇਣ, ਇਹ ਤਾਂ ਵਿੱਚ ਹੀ ਕਰਨਾ ਸਾਰਾ ਕੁਝ, ਗੁਰੂ ਕਿਰਪਾ ਕਰੇ। ਤੇ ਇਸ ਪ੍ਰਕਾਰ ਫਿਰ ਸਿਰ ਦੇ ਉੱਤੇ ਬੜੀ ਬੜੀਆਂ ਪੰਡਾਂ ਭਾਰੀ ਚੱਕਦੇ ਹਨ।
ਧੰਨ ਕੋ ਦੀਨ ਮਜ਼ੂਰ ਲਗਾਏ,
ਚੌਧਰੀ ਸਿੰਘ ਪੱਟੀ ਦਾ ਇਸ ਕਰਕੇ ਲਗਾਏ ਨੇ, ਆਪ ਤਾਂ ਹੱਥੀ ਸੇਵਾ ਕਰਦਾ ਹੀ ਹੈ, ਇਹ ਫੇਰੇ ਨੇ ਨਾਲ ਕੁਝ ਪੈਸੇ ਦੇ ਕੇ, ਜਿਹੜੇ ਲੋਕ ਗਰੀਬ ਸੀ ਸੇਵਾ ਕਰਾ ਰਿਹਾ, ਧੰਨ ਦੁਆਰਾ ਵੀ ਮਜ਼ਦੂਰ ਲਾ ਦਿੱਤੇ ਉੱਤੇ, ਉਹਨਾਂ ਨੂੰ ਤਨਖਾਹ ਆਪ ਦਿੰਦਾ ਦਿਹਾੜੇ।
ਦਿਨ ਪ੍ਰਤ ਸਰਦਾ ਔਰ ਅਧਕਾਏ,
ਦਿਨ ਪ੍ਰਤ ਦਿਨ ਸ਼ਰਧਾ, ਸ਼ਰਧਾ ਦਾ ਅਰਥ ਕੀ ਹੈ? ਵਿਸ਼ਵਾਸ। ਸ਼ਰਧਾ ਨੂੰ ਗੁਰਮਤਿ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਪ੍ਰਤੀਤ ਕਹਿੰਦੇ ਹੈ। ਜਾ ਕੇ ਮਨ ਗੁਰ ਕੀ ਪ੍ਰਤੀਤ, ਇਸ ਜਨ ਆਵੇ ਹਰ ਪ੍ਰਭ ਜੀ। ਪ੍ਰਤੀਤ ਦੇ ਨਾਲ ਇਹ ਚੇਤੇ ਆਏ, ਜੇ ਪ੍ਰਤੀਤ ਨਹੀਂ, ਜੋ ਬਿਨ ਪ੍ਰਤੀਤੀ ਕੂੜੀ ਕੂੜੀ ਅੱਖੀ ਮੀੜਦੇ ਉਨਕਾ ਉਤਰ ਜਾਏਗਾ, ਝੂਠ ਗਵਾਣਿਆ ਲਿਖਿਆ। ਇਸ ਕਰਕੇ ਪ੍ਰਤੀ ਵਿਸ਼ਵਾਸ, ਭਰੋਸਾ, ਤੇ ਇਹ ਇੱਕ ਦੇ ਸਾਥ ਜੀ ਅਰਥ ਹਨ। ਇਸ ਪ੍ਰਕਾਰ ਫਿਰ ਜਿਉਂ ਜਿਉਂ ਵਿਸ਼ਵਾਸ ਵੱਧ ਰਿਹਾ, ਸ਼ਰਧਾ ਵੱਧ ਰਹੀ ਹੈ।
ਸੁਣ ਸੁਣ ਮਹਿਮਾ ਦੇਸ਼ ਵਿਦੇਸ਼,
ਤੇ ਹੁਣ ਮਹਿਮਾ ਸੁਣ ਕੇ ਗੁਰੂ ਸਾਹਿਬ ਦੀ ਦੇਸ਼ਾਂ ਪ੍ਰਦੇਸ਼ਾਂ ਤੋਂ, ਦੇਸ਼ ਉਹਦਾ ਜਿੱਥੇ ਰਹੀਏ, ਪ੍ਰਦੇਸ਼ ਉਹਦਾ ਜਿੱਥੇ ਨਾ ਰਹੀਏ, ਉੱਥੋਂ ਦੂਰ ਦੂਰ ਤੋਂ ਵੀ ਲੋਕ ਆ ਰਹੇ ਹਨ, ਪਰਾਏ ਦੇਸ਼ ਤੋਂ।
ਸੰਗਤ ਸਹਿਤ ਮਸੰਦ ਵਸੇਸ਼,
ਸੰਗਤ ਦੇ ਸਮੇਤ, ਮਸੰਦ ਜਿਹੜੇ ਸੀ ਸਾਸ ਜੀ, ਬਾਤ ਦੇ ਘਿਰਨਾ ਯੋਗ ਸ਼ਬਦ ਲੱਗਣ ਲੱਗ ਪਿਆ, ਕਿਉਂਕਿ ਇਹਨਾਂ ਦੇ ਕਰਮ ਘਿਰਨਾ ਯੋਗ ਹੋ ਗਏ, ਸ਼ਬਦ ਘਿਰਨਾ ਯੋਗ ਨਹੀਂ ਸੀ, ਸ਼ਬਦ ਸਤਿਕਾਰ ਯੋਗ ਸੀ। ਇਹ ਮਨਸੰਦ ਫਾਰਸੀ ਦੇ ਵਿੱਚ ਕਹਿੰਦੇ ਮਨਸੰਦ, ਮਨਸੰਦ ਦਾ ਮਤਲਬ ਹੈ ਗੱਦੀ, ਜਿਹਨਾਂ ਨੂੰ ਗੁਰੂ ਸਾਹਿਬਾਨਾਂ ਨੇ ਪ੍ਰਚਾਰ ਦੀਆਂ ਗੱਦੀਆਂ ਦਿੱਤੀਆਂ ਸਨ, ਪ੍ਰਚਾਰਕ ਨੀਅਤ ਕੀਤੇ ਸਨ, ਮਨਸਦ ਦਿੰਦੇ ਸੀ ਉਹਨਾਂ, 22 ਮੰਜੀਆਂ ਦਿੱਤੀਆਂ ਸੀ ਔਰ 72 ਪੀੜੇ ਦਿੱਤੇ ਸਨ ਬੀਬੀਆਂ। ਮਨਸਦ ਇਹ ਫਿਰ ਗੁਰੂ ਕਾ ਪ੍ਰਚਾਰ ਕਰਨ ਵਾਲੇ, ਇਹ ਹੌਲੀ ਹੌਲੀ
ਜਦੋਂ ਗਿਰਾਵਟਾਂ ਆ ਗਈਆਂ ਤਾਂ ਇਹ ਘਿਰਨਾ ਯੋਗ ਸ਼ਬਦ ਬਣ ਗਏ ਤੇ ਉਸ ਵੇਲੇ ਸਤਿਕਾਰ ਯੋਗ ਸ਼ਬਦ ਸੀ ਤੇ ਇਹਨਾਂ ਨੂੰ ਮਹਾਰਾਜ ਸਾਹਿਬ ਦੂਰ ਦੂਰ ਭੇਜਦੇ ਕਾਰ ਸੇਵਾ ਗ੍ਰਾਹੀ ਕਰਕੇ ਵੀ ਲਿਆਉਣੀ ਦਸਵੰਧ ਗੁਰੂ ਦਾ ਗੁਰਸਿੱਖਾਂ ਤੋਂ ਲੈ ਕੇ ਆਉਣਾ ਜਦੋਂ ਮਾਇਆ ਦੀ ਗੜਬੜ ਕਰਨ ਲੱਗ ਪਏ ਤਾਂ ਫਿਰ ਮਸੰਦਾਂ ਦੇ ਕੋਲੋਂ ਮਹਾਰਾਜ ਸਾਹਿਬ ਨੇ ਪ੍ਰਥਾ ਹੀ ਖਤਮ ਕਰ ਦਿੱਤੀ ਸਿੱਖਾਂ ਦਾ ਸਿੱਧਾ ਸੰਬੰਧ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਜੋੜ ਲਿਆ ਕਿ ਵਿਚਾਲੇ ਵਿਚੋਲੇ ਦੀ ਲੋੜ ਨਹੀਂ ਹੈ ਸੋ ਇਸ ਪ੍ਰਕਾਰ ਦੱਸਦੇ ਹਨ ਜੀ
ਮਹਿਮਾ ਸਿੱਖਣ ਗੁਰੂ ਸੁਣਾਵੈ
ਤੇ ਮਹਿਮਾ ਸਿੱਖਣ ਗੁਰੂ ਸੁਣਾਵੈ ਪਰਮੇਸ਼ਵਰ ਦੀ ਮਹਿਮਾ ਸਿੱਖਾਂ ਨੂੰ ਗੁਰੂ ਸਾਹਿਬ ਆਪ ਸੁਣਾਉਂਦੇ ਆ ਜਾਂ ਫਿਰ ਸਿੱਖ ਜਿਹੜੇ ਨੇ ਉਹ ਮਹਿਮਾ ਗੁਰੂ ਸਾਹਿਬ ਦੀ ਅੱਗੇ ਹੋਰਨਾਂ ਨੂੰ ਸੁਣਾਉਂਦੇ ਹਨ ਦੋਨੇ ਹੱਥ ਬਣਦੇ ਨੇ
ਸੋਨ ਸੁਣ ਦਾਸਨ ਕੀ ਮਨ ਭਾਵੈ
ਜਾਂ ਫਿਰ ਇਹ ਜਿਹੜੇ ਮਸੰਦ ਹਨ ਇਹ ਗੁਰੂ ਦੀ ਮਹਿਮਾ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਲੋਕਾਂ ਨੂੰ ਕਰਕੇ ਪ੍ਰੇਰ ਕੇ ਲੈ ਕੇ ਆਉਂਦੇ ਹੈ ਸੁਣ ਸੁਣ ਕੇ ਫਿਰ ਸਾਰੇ ਲੋਕ ਧਾ ਕੇ ਆਉਂਦੇ ਹਨ
ਸ਼ਬਦਨ ਵਿਖੇ ਮਹਾਤਮ ਕਹੈ
ਤੇ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਜੀ ਆਪ ਵੀ ਮਹਾਤਮ ਕਥਨ ਕਰਦੇ ਹਨ ਬਾਣੀ ਵਿੱਚ
ਕਰਹਿ ਕਾਰ ਸਿੱਖ ਸੁਧਤਾ ਲਹਿ
ਤੇ ਸਿੱਖ ਉਸ ਕਾਰ ਵੱਲ ਲੱਗ ਕੇ ਸੁਧਤਾ ਪਵਿੱਤਰਤਾ ਨੂੰ ਪ੍ਰਾਪਤ ਕਰਦੇ ਹਨ ਜੀ
ਉਦਮ ਕਰਤ ਮਨ ਨਿਰਮਲ ਹੋਆ
ਮਹਾਰਾਜ ਕਹਿੰਦੇ ਸਿੱਖੋ ਇਹ ਹੁਣ ਮਾਝਰਾਗ ਦਾ ਸ਼ਬਦ ਹੈ ਮਹਾਰਾਜ ਕਹਿੰਦੇ ਉਦਮ ਕਰਦਿਆਂ ਹੋਇਆ ਉਦਮ ਇੱਕ ਜੀਵਨ ਹੈ ਦਲਿੱਦਰ ਇੱਕ ਮੌਤ ਹੀ ਹੈ ਉਦਮ ਕਰਨਾ ਉਦਮ ਕਰੇਂਦਿਆਂ ਜੀਓ ਤੋਂ ਜੀਵਨ ਹੈ ਔਰ ਇੱਕ ਗੱਲ ਸ਼ਾਸਤਰਾਂ ਦਾ ਨਿਚੋੜ ਹੈ ਆਪ ਜੀ ਕੋਸ਼ਿਸ਼ ਕਰਨੀ ਕਿ ਬਾਤ ਯਾਦ ਰਹਿ ਜਾਏ ਔਖੀ ਨਹੀਂ ਹੈ ਦੋ ਚੀਜ਼ਾਂ ਹੁੰਦੀਆਂ ਕਿ ਕੋਈ ਚੀਜ਼ ਕੋਈ ਵਸਤੂ ਮਾਇਆ ਜਾਂ ਕੋਈ ਹੋਰ ਵਸਤੂ ਤੁਹਾਡੀ ਪ੍ਰਲਭ ਵਿੱਚ ਲਿਖੀ ਹੋਈ ਹੈ ਜਿਹਨੂੰ ਕਰਮ ਕਹਿੰਦੇ ਕਰਮ 'ਚ ਲਿਖੀ ਹੋਈ ਕਰਮਾਂ ਵਿੱਚ ਲਿਖੀ ਹੋਈ ਹੈ ਉਹਦੀ ਪ੍ਰਾਪਤੀ ਲਈ ਤੁਸੀਂ ਉੱਦਮ ਨਹੀਂ ਕਰਦੇ ਤਾਂ ਮਿਲੇਗੀ ਨਹੀਂ ਭਾਵੇਂ ਕਰਮਾਂ 'ਚ ਲਿਖੀ ਹੈ ਇਹ ਬਾਤ ਸਮਝਣ ਵਾਲੀ ਹੈ ਇੱਕ ਬਾਤ ਕਰਮਾਂ ਦੇ ਵਿੱਚ ਲਿਖੀ ਨਹੀਂ ਹੋਈ ਜੀਵ ਉਹਦਾ ਉੱਦਮ ਕਰਦਾ ਪ੍ਰਾਪਤੀ ਦਾ ਉਹ ਇਸ ਲਈ ਨਹੀਂ ਮਿਲੇਗੀ ਕਿਉਂਕਿ ਕਰਮਾਂ 'ਚ ਨਹੀਂ ਲਿਖੀ ਹੋਈ ਦੋ ਚੀਜ਼ਾਂ ਦਾ ਕਿਸੇ ਵੀ ਪਦਾਰਥ ਦੇ ਇਕੱਠੇ ਹੋਣ ਵਿੱਚ ਮਹੱਤਵਪੂਰਨ ਹੱਥ ਹੈ ਕਿ ਕਰਮਾਂ 'ਚ ਵੀ ਲਿਖੀ ਹੋਏ ਤੇ ਉੱਦਮ ਵੀ ਕਰੇ ਤੇ ਫਿਰ ਉਹ ਉੱਦਮ ਕੀਤਾ ਸਫਲਾ ਹੋ ਜਾਂਦਾ ਹੈ ਜਿਹੜਾ ਉੱਦਮ ਕੀਤਾ ਸਫਲਾ ਨਾ ਹੋਵੇ ਸਮਝ ਲੈਣਾ ਇਹ ਉੱਦਮ ਤਾਂ ਕੀਤਾ ਸੀ ਵੀ ਕਰਮਾਂ ਵਿੱਚ ਹੈ ਨਹੀਂ ਇਹ ਦੋ ਗੱਲਾਂ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਸਤਸੰਗਤ ਵਿੱਚ ਆਉਣ ਦਾ ਉੱਦਮ ਨਾਮ ਜਪਣ ਦਾ ਉੱਦਮ ਇਸ਼ਨਾਨ ਕਰਨ ਦਾ ਉੱਦਮ ਇਹਦੇ ਨਾਲ ਕੀ ਹੋਏਗਾ ਮਨ ਨਿਰਮਲ ਹੋਆ ਮਨ ਜਿਹੜਾ ਵਿਕਾਰਾਂ ਤੋਂ ਸ਼ੁੱਧ ਹੋ ਜਾਏਗਾ ਜੀ
ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ
ਹਰੀ ਪਰਮੇਸ਼ਰ ਦਾ ਮਾਰਗ ਭਗਤੀ ਦਾ ਮਾਰਗ ਹੈ ਇਹ ਮਾਰਗ ਦੇ ਉੱਤੇ ਚੱਲ ਕੇ ਇਹ ਭਗਤੀ ਦਾ ਮਾਰਗ ਅੱਗੇ ਚੱਲ ਕੇ ਗਿਆਨ ਦਾ ਮਾਰਗ ਬਣ ਜਾਂਦਾ ਹੈ ਇਹਦੇ ਨਾਲ ਕੀ ਹੋਏਗਾ ਫਿਰ ਹਰ ਮਾਰਗ ਚਲਤ ਭ੍ਰਮ ਸਗਲਾ ਹੋਇਆ ਭਗਤੀ ਦੇ ਮਾਰਗ ਤੇ ਚੱਲ ਕੇ ਅਗਿਆਨ ਦਾ ਜਿਹੜਾ ਭਰਮ ਸੀ ਇਹ ਸਾਰਾ ਭੁਲੇਖੇ ਸੀ ਇਹ ਖੋਇਆ ਕੀ ਇਹ ਖਤਮ ਹੋ ਗਏ
ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਓ
ਜੀ ਨਾਮ ਦਾ ਨਿਧਾਨ ਨਾਮ ਖਜ਼ਾਨੇ ਦਾ ਹੁੰਦਾ ਹੈ ਨਾਮ ਹੈ ਜਿਹੜਾ ਨਿਧੀਆਂ ਦਾ ਖਜ਼ਾਨਾ ਹੈ ਨਾਮ ਨਿਧਾਨ ਸਤਿਗੁਰੂ ਸੁਣਾਇਆ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਇਹ ਸਤਿਗੁਰਾਂ ਨੇ ਸੁਣਾਇਆ ਤੇ ਇਸ ਕਰਕੇ ਫਿਰ ਮਿਟ ਗਏ ਸਗਲੇ ਰੋਗਾ ਜੀਓ ਸਗਲ ਬਹੁ ਵਚਨ ਹੈ ਸਗਲੇ ਸਾਰੇ ਰੋਗ ਕਿਹੜੇ ਨੇ ਦੇਖੋ ਨਾਮ ਜਪਣ ਵਾਲਿਆਂ ਨੂੰ ਤਨ ਦਾ ਕੋਈ ਰੋਗ ਆ ਜਾਣਾ ਇਹ ਤਾਂ ਪ੍ਰਲਭਤ ਵੀ ਹੋ ਸਕਦੀ ਹੈ ਇਹ ਤਾਂ ਕਰਮ ਵੀ ਹੋ ਸਕਦਾ ਤੇ ਬਾਕੀ ਸਗਲੇ ਰੋਗ ਤਾਂ ਕਾਮ ਦਾ ਰੋਗ ਹੈ ਕ੍ਰੋਧ ਦਾ ਲੋਭ ਮੋਹ ਹੰਕਾਰ ਦਾ ਅਵਿਦਿਆ ਸਮਤਾ ਰਾਗ ਦਵੈਸ਼ ਦਾ
ਸ਼ਬਦ ਸਪਰਸ਼ ਰੂਪ ਰਸ ਗੰਧ ਦਾ, ਇਹ ਸਾਰੇ ਰੋਗ, ਹਉਮੈ ਦਾ ਰੋਗ, ਤ੍ਰਿਸ਼ਨਾ ਦਾ ਰੋਗ, ਰਾਗ ਦਵੇਸ਼ ਦਾ, ਇਹ ਸਾਰੇ ਰੋਗ ਮਿਟ ਜਾਂਦੇ ਆ। ਇਸ ਕਰਕੇ ਗੁਰੂ ਕਿਰਪਾ ਕਰਕੇ ਇਹ ਅੰਦਰ ਦੇ ਰੋਗ, ਇਹ ਜੜ ਹੈ ਬਾਕੀ ਦੇ ਬਾਹਰਲੇ ਰੋਗਾਂ ਦੀ। ਤਨ ਦੇ ਰੋਗ ਮਨ ਦੇ ਰੋਗਾਂ ਤੋਂ ਪੈਦਾ ਹੁੰਦੇ ਨੇ, ਰੋਗਾਂ ਦੀ ਜੜ ਵੱਢੀ ਜਾਂਦੀ ਹੈ, ਅੱਗੇ ਤੋਂ ਪੈਦਾ ਨਹੀਂ ਹੁੰਦੇ। ਗੁਰੂ ਕਿਰਪਾ ਕਰੇ, ਆਓ ਹੁਣ ਸਮਾਂ ਹੋ ਗਿਆ ਭੁਲਾ ਚੁੱਕਾਂ ਦੀ ਖਿਮਾ ਕਰਨੀ ਜੀ। ਭਾਈ ਸਾਹਿਬ ਜੀ ਅਖੀਰਲੀ ਪੰਕਤੀ ਬੋਲਣਗੇ, ਉਦੋਂ ਬਾਅਦ ਸਮਾਪਤੀ ਦਾ ਮੰਗਲ ਹੈ, ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਦੱਸਣਗੇ ਗੁਰੂ ਪਿਆਰੇ। ਪਹਿਲਾ ਦਿਨ ਸੀ, ਸਰੀਰ ਵੀ ਸਾਧ ਜੀ ਠੀਕ ਨਹੀਂ ਸੀ, ਥੱਕਿਆ ਟੁੱਟਿਆ ਸੀ, ਅਤੇ ਵਕਤ ਵੀ ਇੰਨਾ ਕੁ ਸੀ ਵੀ ਮੈਂ 10 ਮਿੰਟ ਪਹਿਲਾਂ ਗੁਰਦੁਆਰੇ ਸਾਹਿਬ ਪਹੁੰਚਿਆ, 18 ਘੰਟੇ ਦਾ ਸਫ਼ਰ ਸੀ, ਇਸ ਲਈ ਫਿਰ ਥੋੜ੍ਹਾ ਜਿਹਾ ਸਰੀਰ ਹੈ, ਇਹ ਉਮਰ ਦੇ ਨਾਲ ਹੀ ਹੁੰਦੀਆਂ ਸਾਰੀਆਂ ਗੱਲਾਂ, ਅਤੇ ਆਪ ਖਿਮਾ ਕਰਨੀ, ਜਿਸ ਪ੍ਰਕਾਰ ਦੀ ਵੀ ਸੇਵਾ ਹੋ ਸਕੀ ਪ੍ਰਚਾਰ ਦੀ ਉਹਨੂੰ ਸਵੀਕਾਰ ਕਰਨਾ, ਬਾਕੀ ਦੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦਰਸ਼ਨ ਦੇ ਕੇ ਨਿਹਾਲ ਕਰਦੇ ਰਹਿਣਾ ਜੀ। ਆਓ ਹੁਣ ਇੱਥੇ ਸਮਾਪਤ।
ਉਤਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ, ਨਾਮ ਨਿਧਾਨ ਸਤਿਗੁਰੂ ਸੁਣਾਇਆ,